ਚੀਜ਼ਾਂ ਦੀ ਅੰਦਰ ਤੁਰਿਆ ਗੁਣ ਤੁਸੀਂ ਨੰਗਿਆ ਸਹਿਜ ਗੁਫਾ ਚ ਆ ਗਿਆ ਉੱਥੇ ਜਾ ਕੇ ਫਿਰ ਮਨ ਦੇ ਨਾਲ ਵਿਚਾਰ ਹੁੰਦੀ ਇਹੋ ਹੀ ਸ਼ਬਦ ਦੀ ਵਿਚਾਰ ਕਦੀ ਦੇਖਿਆ ਸੱਚ ਖੰਡੇ ਵਸੇ ਨਿਰੰਕਾਰ ਸੱਚ ਖੰਡ ਨਹੀਂ ਆ ਉੱਥੇ ਸੱਚ ਖੰਡੇ ਵਸੇ ਨਿਰੰਕਾਰ ਕਰ ਵੇਖੇ ਹਾਂ ਅੱਗੇ ਕੀ ਹੈ ਜੀ ਤਿੱਥੇ ਖੰਡ ਮੰਡਲ ਵਰ ਭੰਡ ਅੰਤ ਨਾ ਅੰਤ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਇੱਥੇ ਵੀ ਵਿਚਾਰ ਆ ਗਈ ਸੱਚ ਖੰਡ ਚ ਜਾ ਕੇ ਉਹ ਵਿਚਾਰ ਸ਼ਬਦ ਦੀ ਸੋਰੀ ਹੈ ਉਹ ਵਿਚਾਰ ਹੋਈ ਆ ਵੇਖੇ ਵਿਗਸੈ ਵੇਖਦਾ ਵਿਗਸਦਾ ਤੇ ਆਪਣੇ ਮਨ ਨੂੰ ਵਿਚਾਈ ਜਾਂਦਾ ਵੀ ਮਨਾ ਇਹ ਹੁਣ ਬਹੁਤ ਉੱਚੀ ਚੋਟੀ ਦੀਆਂ ਅਸੀਂ ਇਹਨੂੰ ਐਕਸਪਲੇਨ ਹੀ ਨਹੀਂ ਕਰ ਸਕਦੇ ਪਰ ਸੱਚ ਖੰਡ ਦੇ ਵਿੱਚ ਵੀ ਇਹ ਚੀਜ਼ ਆ ਗਈ ਵੇਖੇ ਵਿਗਸੈ ਕਰ ਵਿਚਾਰ ਉਹ ਇਹੋ ਹੀ ਹੈ ਮਨ ਵਿਚਾਰ ਹਰ ਜਾ ਕਰੇ ਤਾਂ ਦਰਗਹਿ ਸੀਜੈ ਮਨ ਵਿਚਾਰ ਹਰ ਜਾ ਕਰੇ ਤਾਂ ਦਰਗਹਿ ਸੀਜੈ ਐਡੀਆਂ ਚੋਟੀ ਦੀਆਂ ਤੁਕਾਂ ਅਸੀਂ ਤਾਂ ਲਾ ਰਹੇ ਹਾਂ ਕਿ ਇਹ ਸ਼ਬਦ ਦੀ ਵਿਚਾਰ ਹੀ ਪ੍ਰਧਾਨ ਨਹੀਂ ਹੈ ਅਭਿਆਸ ਕਰਕੇ ਅੰਦਰ ਮਨ ਚੜਿਆ ਦਸਵੇਂ ਆਕਾਸ਼ ਜਿੱਥੇ ਉਂਗ ਨਾ ਭੁੱਖ ਹੈ ਉਹ ਸਾਰੀਆਂ ਸਟੇਜਾਂ ਲੰਘ ਕੇ ਉੱਥੇ ਜਾ ਕੇ ਵੀ ਲਿਖਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਗੁਰ ਸ਼ਬਦ ਵਿਚਾਰ ਦਸਮ ਪਾਤਸ਼ਾਹ ਬੜੀ ਖੂਬੀ ਨੇ ਇਹਨੂੰ ਵਿਚਾਰ ਨੂੰ ਦੱਸਦੇ ਕਹਿੰਦੇ ਧਨ ਜਿਉ ਤੇ ਕੋ ਜਗ ਮੇ ਮੁਖ ਤੇ ਹਾਇ ਚਿੱਤ ਮੇ ਜੁੱਧ ਵਿਚਾਰਾ ਜੁੱਧ ਕੀ ਅੰਦਰ ਕੋਲਡ ਵਾਰ ਸ਼ੁਰੂ ਹੋ ਜਾਂਦੀ ਹੈ ਮਨ ਦੇ ਨਾਲ ਉਹ ਧਨ ਕਹਿੰਦਾ ਦਸਮ ਪਾਤਸ਼ਾਹ ਵੀ ਜਿਹੜਾ ਮੂੰਹ ਨਾਲ ਤੇ ਨਾਮ ਜਪੀ ਜਾਂਦਾ ਤੇ ਅੰਦਰ ਉਹ ਪੰਜਾਂ ਨਾਲ ਯੁੱਧ ਕਰਨ ਦੇ ਆ ਕਿਉਂਕਿ ਮਹਾਰਾਜ ਯੁੱਧ ਦੇ ਬੜੇ ਸ਼ਕੀਨ ਸੀ ਉਹਨਾਂ ਨਾਲ ਅੰਦਰ ਹੀ ਯੁੱਧ ਸ਼ੁਰੂ ਕਰਤਾ ਮੇਰਾ ਹਰ ਸਿੱਖ ਜੇ ਬਾਹਰ ਉਹਨਾਂ ਨੂੰ ਕੋਈ ਨਹੀਂ ਨਾ ਮਿਲਦਾ ਯੁੱਧ ਕਰਨ ਨੂੰ ਤੇ ਆਪਣੇ ਨਾ ਆਪਣੇ ਅੰਦਰ ਹੀ ਯੁੱਧ ਕਰੀ ਜਾਇਆ ਕਰਨ ਕਿਉਂਕਿ ਉਹਨਾਂ ਦਾ ਮੈਨੀਫੈਸਟੋ ਹੋਇਆ ਸੀ ਦੁਨੀਆਂ ਚ ਆਏ ਹੀ ਇਸੇ ਕਰਕੇ ਸੀ ਉਹ ਕਹਿੰਦੇ ਪਹਿਲਾਂ ਅੰਦਰਲੇ ਦੋਸ਼ ਦੂਕ ਮਾਰੋ ਉਹ ਧਨ ਜੀਓ ਤੇ ਕੋ ਜਗ ਮੇ ਮੁਖ ਤੇ ਹਰ ਚਿੱਤ ਮੇ ਯੁੱਧ ਵਿਚਾਰੇ ਉਹ ਯੁੱਧ ਇਹੋ ਹੀ ਹੈ ਉਹ ਮਨ ਵਿਚਾਰ ਹਰ ਜਾ ਕਰੇ ਤਾਂ ਡਰ ਗਏ ਸੀ ਜੈ ਕਿਉਂਕਿ ਦੋ ਧਾਰਾਂ ਬਾਣੀ ਦੀਆਂ ਹੈ ਨੇ ਇੱਕ ਬਹੁਤ ਉੱਚੀ ਅੰਤਰੀ ਭਾਵ ਵਾਲੀ ਇਹ ਬਾਹਰਲੀ ਵਿਚਾਰ ਵਾਲੀ ਨਾ ਕਈ ਥਾਂ ਵਿਚਾਰ ਜਿਹੜੇ ਕਰਨ ਵਾਲੇ ਆ ਨਾ ਕਥਾ ਕੋਥਾ ਉਹ ਫੜ ਲੈ ਦੇਖੋ ਜੀ ਮੈਂ ਸਭ ਦੀ ਵਿਚਾਰ ਕਰਨੀ ਚਾਹੀਦੀ ਉਹਦੇ ਤੁਹਾਨੂੰ ਮਹਾਨੰਦ ਆ ਗਿਆ ਸਾਡੇ ਤੇ ਲਿਖਿਆ ਮਹਾਨੰਦ ਪਿਰਿਆ ਸਿਓ ਰਾਤੀ ਤਨ ਸੁਹਾਗਣੇ ਪਿਰਿਆ ਸਿਓ ਰਾਤੀ ਸਿਵਰਾਤੀ ਤਨ ਸੁਹਾਗਣਾ ਫਿਰ ਆ ਸਿਵਰਾਤੀ ਤਨ ਸੁਹਾਗਣਾ ਇੱਥੇ ਬੰਦ ਖਤਮ ਹੋਇਆ ਆਪਣੇ ਆਪ ਹੀ ਦਿਲ ਚੋਂ ਨਿਕਲਿਆ ਸੁਣ ਕਲੋਜ਼ ਕਰਨ ਲੱਗੇ ਬੜੀ ਡੂੰਗੀ ਚੀਜ਼ ਆਉਣੀ ਹੈ ਉਹ ਹੈ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਵੀ ਮਹਾਰਾਜ ਕੋਈ ਬ੍ਰਹਮ ਦੀ ਵਿਚਾਰ ਹੈ ਡਿਸਕਸ ਕਰ ਰਹੇ ਜਿੱਦਾਂ ਐਨ ਪੀ ਲਿਖਣ ਡਏ ਕੋਈ ਐਸੇ ਲਿਖਣ ਡਏ ਜਾਂ ਕੋਈ ਸਮਰੀ ਲਿਖੀ ਹੈ ਉਹ ਨਹੀਂ ਮਨ ਵਿਚਾਰ ਦੇ ਰਾਰੇ ਨੂੰ ਔਂਕੜ ਹੈ ਉਹ ਬ੍ਰਹਮ ਵਿਚਾਰ ਕੀ ਹੈ ਉਹਨੂੰ ਬੋਲੀ ਜਾਣਾ ਬੋਲੋ ਭਈਆ ਰਾਮ ਕੀ ਦੁਹਾਈ ਨਾਮ ਜਪੀ ਜਾਣਾ ਇਹੋ ਹੀ ਬ੍ਰਹਮ ਦੀ ਵਿਚਾਰ ਹੈ ਹੋਰ ਉਹਨੂੰ ਕੋਈ ਜਿੱਦਾਂ ਵੇਦਾਂ ਸ਼ਾਸਤਰਾਂ ਚ ਬ੍ਰਹਮ ਨੂੰ ਵਿਚਾਰਿਆ ਉਹ ਨਹੀਂ ਹੈ ਮਹਾਰਾਜ ਕਹਿੰਦਾ ਮੈਂ ਕਿਸ ਤਰ੍ਹਾਂ ਮੈਂ ਬੋਲ ਬੋਲ ਕੇ ਉਹਨੂੰ ਵਿਚਾਰਦਾ ਜਨ ਨਾਨਕ ਬੋਲ ਬ੍ਰਹਮ ਜਨ ਨਾਨਕ ਇਸ ਜਿਹੜਾ ਸ਼ਬਦ ਹੈ ਮੈਂ ਇਹਨੂੰ ਬੋਲੀ ਜਾਂਦਾ ਜਿਹੜਾ ਇਹਨੂੰ ਕੰਨਾਂ ਨਾਲ ਸੁਣੀ ਵੀ ਜਾਊਗਾ ਸ਼ਬਦ ਸੁਰਤ ਦੀ ਖੇਲ ਬਣ ਜੂ ਉਹ ਜਪੀ ਜਾਂਦਾ ਨਾਲ ਸੁਣੀ ਜਾਂਦਾ ਇਹ ਹੈ ਉਹਦਾ ਕਮਾਉਣਾ ਜੋ ਸੁਣੇ ਕਮਾ ਸੋ ਉਤਰੇ ਪਾਰ ਜੋ ਸੁਣੇ ਕਮਾ ਸੋ ਉਤਰੇ ਪਾਰ ਹੁਣ ਬ੍ਰਹਮ ਵਿਚਾਰ ਦੇ ਅੱਗੇ ਆ ਕਮਾਉਣਾ ਆ ਗਿਆ ਇਸ ਕਰਕੇ ਬਹੁਤ ਉੱਚ ਹੱਦੀ ਬੈਣ ਨੇ ਸਾਰੇ, ਇਹਨਾਂ ਨੂੰ ਆਏਗਾ ਉੱਥੇ ਹੀ ਨਾਮ ਜਪਣ ਤੇ ਹੀ। ਉਹ ਇੱਕ ਲਲਾਰੀ ਕੋਲ ਇੱਕੋ ਹੀ ਰੰਗ ਰਹਿ ਗਿਆ, ਉਹ ਕਹਿੰਦਾ ਮੈਂ ਇਹ ਵੀ ਡੱਬਾ ਖਤਮ ਕਰਨਾ। ਉਹ ਬੈਂਗਣੀ ਰੰਗ ਸੀ, ਉਹ ਬੀਬੀਆਂ ਮਾਰ ਆਪਣੇ ਦੁਪੱਟੇ ਲੀੜੇ ਦੇਈ ਜਾਣ, ਲੈ ਵੀਰਾ ਮੇਰਾ ਆਹ ਰੰਗ ਦੇਈ, ਇਹਦਾ ਤੂੰ ਲਸੂੜੀਆ ਰੰਗ ਕਰਦੀ ਵੀਰਾ ਇਹਦਾ। ਉਹ ਕਹਿੰਦਾ ਬੀਬੀ ਮੈਂ ਕਰੂੰਗਾ ਤੇ ਲਸੂੜੀਆ, ਪਰ ਉਗੜੂਗਾ ਬੈਂਗਣੀ। ਉਹ ਹੋਰ ਬੀਬੀ ਆਈ ਲੈ ਕੇ ਰੱਖੀ ਜਾਏ, ਹਰ ਇੱਕ ਨੂੰ ਇਹ ਨਾ ਉਹ ਨਿਮੰਤਰਣ ਦਿੰਦਾ ਜਾਏ ਤੇ ਆ ਨੋਟਿਸ ਦਿੰਦਾ ਜਾਏ। ਉਹ ਕਹੇ ਮੇਰੇ ਲਾਲ ਦੁਪੱਟਾ ਕਰਦੀ, ਉਹ ਕਹਿੰਦੇ ਮੈਂ ਕਰ ਦੂੰਗਾ ਪਰ ਉਗੜੂਗਾ ਬੈਂਗਣੀ ਬੀਬੀ। ਉਹ ਬੀਬੀ ਨੇ ਖਿਆਲ ਨਾ ਕਰਨਾ ਵੀ ਇਹ ਕੀ ਕਹਿ ਰਿਹਾ। ਉਹਨੇ ਸਾਰੇ ਜੀ ਲੀੜੇ ਰੱਖ ਕੇ, ਜਦੋਂ ਉਹ ਸਾਰਾ ਡੱਬਾ ਉਹਦਾ ਇੱਕੋ ਰਹਿ ਗਿਆ ਸੀ ਬੈਂਗਣੀ ਰੰਗ ਦਾ, ਉਹਨੇ ਦੇਤੇ ਬੈਂਗਣੀ ਸਾਰੇ ਦੁਪੱਟੇ ਐਂ ਤੈ ਲਾ ਕੇ ਰੱਖ ਕੇ। ਜਿਹੜੀ ਬੀਬੀ ਆਈ ਉਹਵੇ ਮੈਂ ਤੇ ਤੈਨੂੰ ਇਹ ਕਿਹਾ ਜੀ ਬੀਬੀ ਦੇ ਮੈਂ ਪਹਿਲੇ ਪਹਿਲਾਂ ਕਹਿਤਾ ਸੀ ਵੀ ਉਗੜੂਗਾ ਬੈਂਗਣੀ, ਮੈਂ ਕੀ ਕਰਾਂ। ਇਸ ਕਰਕੇ ਬਾਣੀ ਜਿੱਥੋਂ ਮਰਜ਼ੀ ਪੜ ਲਓ ਉਗੜੂਗਾ ਬੈਂਗਣੀ ਰੰਗ, ਵੀ ਨਾਮ ਜਪਣ ਦਾ ਜਨ ਨਾਨਕ ਬੋਲ ਜਨ ਨਾਨਕ ਬੋਲ। ਜਿਹੜਾ ਅਰਥ ਜਿਹੜਾ ਟੀਕਾ ਜਿਹੜਾ ਵਿਚਾਰ ਇਹ ਦੇ ਗਿਆ ਨਾ ਸ਼ਬਦ ਦੀ ਪੇਰ ਤੇ ਪਈ ਨਾਮ ਜਪਣ ਦਾ, ਉਹ ਤੇ ਠੀਕ ਆ, ਬਾਕੀ ਬਕਵਾਸ ਕਰ ਰਿਹਾ ਹੈ। ਇਹ ਸੱਚ ਮੰਨਿਓ ਸਰਾਂਦੀ ਸੌ ਪਿਆਂਦੀ ਸੌ ਤੇ ਲੱਕ ਵਿੱਚ ਗੱਭੇ ਹੀ ਆਉਣਾ। ਇਸ ਕਰਕੇ ਸੌ ਹੱਥ ਲੱਜ ਤੇ ਸਿਰੇ ਗੰਢ, ਵੀ ਜੋ ਕੁਛ ਬਾਣੀ ਕਹਿੰਦੀ ਆ ਨਾਨਕ ਕਹਿ ਕਰ ਕੇਵਲ ਜਨ ਨਾਨਕ ਬੋਲੇ। ਬ੍ਰਹਮ ਦਾ ਵਿਚਾਰਨਾ ਕੀ ਆ, ਅਸੀਂ ਤੇ ਨਾਮ ਹੀ ਜਪੀ ਜਾਣਾ, ਹਮ ਮੂਰਖ ਮੁਗਧ ਸਰਨਾਗ ਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸਬਦੇ ਵਗਾਸਿਆ ਜਪੇ ਅਨੰਤ ਤਰੰਗਾ ਮਿਲ ਸੰਤ ਜਣਾ ਹਰ ਪਾਇਆ ਨਾਨਕ ਸਤਸੰਗਾ। ਮੈਂ ਤੇ ਅਨੰਤ ਤਰੰਗਾ ਨਾ ਜਿੱਦਾਂ ਟੇਕੇ ਚੜ ਜਾਂਦਾ ਸ਼ਬਦ ਮੈਂ ਉਦਾਂ ਹੀ ਜਪੀ ਜਾਂਦਾ, ਇਹਦੇ ਗੇੜੇ ਦੇਈ ਜਾਂਦਾ। ਜਪੇ ਅਨੰਤ ਤਰੰਗਾ ਤੇ ਸ਼ਬਦ ਹੈ ਮੇਰਾ ਮਨ ਤਨ, ਉਸ ਸ਼ਬਦੇ ਵਿਗਾਸਿਆ ਇਸ ਸ਼ਬਦ ਦੇ ਨਾਲ ਵਿਗਾਸਣਾ ਕਮਾਈ ਨਾ ਕਿ ਇਹਨੂੰ ਵਿਚਾਰਨਾ ਇਹਦੇ ਮਿਹਨੇ ਕੱਢਣਾ। ਉਹ ਕਿਹੜਾ ਸੰਤ ਸਹਿ ਸਿਕ੍ਰਿਤੀ ਸਲੋਕ ਪੜਦਾ ਫਿਰ ਏਡੇ ਮੁਸ਼ਕਲ। ਉਹ ਜਦੋਂ ਰੌਲ ਦੀ ਵਾੜੀ ਆਉਂਦੀ ਹੈ ਤੇ ਦੂਸਰੇ ਨੂੰ ਆਵਾਜ਼ ਮਾਰ ਲੈਂਦੇ ਜੀ ਯਾਰ ਆ ਜਾਓ ਇਹ ਸਹਿ ਸਿਕ੍ਰਿਤੀ ਸਲੋਕ ਆ ਗਏ, ਬੜਾ ਮੁਸ਼ਕਲ ਪਾਠ। ਉਹ ਤੁਸੀਂ ਕਰਦੇ ਹੀ ਕਿਉਂ ਹੋ, ਤੁਸੀਂ ਨਾਮ ਜਪੋ ਜਨ ਨਾਨਕ ਕਮਾਵੇ ਸੋ ਉਤਰੇ ਪਾਰ, ਜੋ ਸੁਣੇ ਕਮਾਵੇ। ਕਿੱਦਾਂ ਕਮਾਵੇ ਜਿੱਦਾਂ ਲੈਣੇ ਨੇ ਕਮਾਇਆ ਸੀ ਗੁਰੂ ਅੰਗਦ, ਨਾਨਕ ਹੀ ਬਣ ਗਿਆ ਗੁਰਤਾ ਤਾਂ ਗੁਰ ਕਾ ਸਾਧਨ ਨਾਨਕ ਕਹਿ ਸੁਣੋ ਜਨੋ, ਸਾਰਿਆਂ ਨੂੰ ਸੁਣਾ ਰਹੇ ਕਹਿੰਦੇ ਨਹੀਂ ਨਾਨਕ ਨੂੰ ਕਹਿ ਤੇ ਨਾਲ ਨਾਲ ਸੁਣ। ਇਤ ਸੰਜਮ ਮੈਂ ਦੁਖ ਜਾਏ, ਇਹ ਸ਼ਬਦ ਸੁਰਤ ਦੀ ਹੈ ਸੰਜਮ ਕਿਉਂਕਿ ਸਾਰੇ ਰਾਮ ਕਲੀ ਨੰਦ ਚ ਕਹਾ ਨਾਨਕ ਹੈ, ਦੋ ਲਾਮਾ ਹੈ ਕਹਾ ਨਾਨਕ ਦੇ ਕੱਕੇ ਨੂੰ ਔਂਕੜ ਹੈ ਵੀ ਨਾਨਕ ਦਾ ਨਾਮ ਕਹੀ ਚੱਲ ਤੂੰ ਕਹਾ ਨਾਨਕ ਹਰ ਥਾਂ ਆਊਗਾ। ਇਸ ਤਰ੍ਹਾਂ ਜਨ ਨਾਨਕ ਕਹਿ ਇਤ ਸੰਜਮੇ ਦੁੱਖ ਜਾਏ। ਸੰਜਮ ਕੀ ਹੈ? ਸ਼ਬਦ ਸੁਰਤ ਦੀ ਖੇਡ, ਵੀ ਜਿਹਨੂੰ ਜਪਣਾ ਉਹਨੂੰ ਕੰਨਾਂ ਨਾਲ ਸੁਣਨਾ, ਜੇ ਸੁਣਦੇ ਨਹੀਂ ਤਾਂ ਤੁਹਾਡਾ ਮਨ ਕਿਤੇ ਗਏ ਆ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਵੀ ਇੱਕ ਵਾਰ ਵੀ ਮਿਸ ਨਾ ਕਰੀ ਸੁਣਨਾ, ਸਾਚ ਕਹੋ ਸੁਣ ਲਿਓ ਸਭ ਹੈ। ਇਹ ਹੈ ਦਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਇਹੋ ਹੀ ਪ੍ਰੇਮ ਸੁਣਦੀ ਹੈ ਸੁਣ ਹੋ ਲੋ। ਇਸ ਬੰਦ ਚ ਪਹਿਲਾਂ ਵਿਚਾਰ ਸ਼ੁਰੂ ਹੁੰਦੀ ਹੈ। ਦੇਖ ਲੋ ਵਿਚਾਰ ਨਾ ਜਨਮ ਮਰਨ ਮੁੱਕ ਜਾਊ ਜਾਂ ਚੀਜ਼ਾਂ ਹੋ ਜਾਣਗੀਆਂ। ਕਿਉਂ ਅੱਗੇ ਆਇਆ ਜਨਮੇ ਨਾ ਮਰੈ ਨਾ ਆਵੇ ਨਾ ਜਾਏ ਕੰਸਟਰਕਸ਼ਨ ਡਿਵੀਜ਼ਨ ਅੰਮ੍ਰਿਤਸਰ ਚ ਲੱਗਾ ਸੀ। ਮੈਂ ਕਿਹਾ ਵੀ ਪ੍ਰੋਫੈਸਰ ਡਾਕਟਰ ਸਾਹਿਬ ਦੀ ਡਿਗਰੀ ਵੀ ਲੈ ਲਈ, ਸਾਰਾ ਗੁਰੂ ਗ੍ਰੰਥ ਸਾਹਿਬ ਇਹਨਾਂ ਨਾਲ 12 ਸੈਂਚੀਆਂ, ਇੰਨਾ ਸ਼ਬਦ, ਚਲੋ ਉਸ ਦੇ ਦਰਸ਼ਨ ਕਰ ਆਈਏ। ਤੇ ਮੈਂ ਜਦੋਂ ਗਿਆ ਤੇ ਬਾਹਰ ਮੰਜੀ ਦੇ ਉੱਤੇ ਮੱਖੀਆਂ ਪਿਣਕੰਡੀਆਂ ਬੈਠਾ, ਮੈਂ ਕਿਹਾ ਇਹਦਾ ਜਨਮ ਮਰਮ ਮੁੱਕ ਗਿਆ, ਜਨਮ ਨਾ ਮਰੈ ਨਾ ਆਵੇ ਨਾ ਸਕਦਾ। ਭਾਵੇਂ ਸਾਰੀ ਉਮਰ ਖੰਡ ਪਾਠ ਤੇ ਬਾਣੀਆਂ ਪੜ੍ਹਦੇ ਰਹੋ ਜਾਂ ਜੋ ਕੁਛ ਮਰਜ਼ੀ ਕਰਦੇ ਰਹੋ, ਜੇ ਸ਼ਬਦ ਦੀ ਕਮਾਈ ਨਹੀਂ ਕਰਦੇ, ਨਾਮ ਨਹੀਂ ਜਪਦੇ, ਜਨਮ ਮਰਨ ਨਹੀਂ ਮੁੱਕੇਗਾ। ਭਾਵੇਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰ ਲਓ, ਭਾਵੇਂ ਮੁੱਖ ਆਗਰ ਵੇਦ ਮੁੱਖ ਆਗਰ ਚਾਰੇ ਵੇਦ ਜਿਨ੍ਹਾਂ ਨੂੰ ਭਾਵੇਂ ਯਾਦ ਹੋਣ। ਇਸੇ ਕਰਕੇ ਮਹਾਰਾਜ ਨਾ ਲਾਤਾ ਜਪ ਦੇ ਵਿੱਚ ਥੰਮ ਖੜਾ ਕਰਤਾ, ਅਸਾਂਖ ਗ੍ਰੰਥ ਮੁੱਖ ਵੇਦ ਪਾਠ। ਅਸੀਂ ਫੇਰ ਗ੍ਰੰਥ ਨੂੰ ਗੁਰੂ ਬਣਾ ਕੇ ਉਹਦੇ ਪਾਠ ਪਹਿਲਾਂ ਹੀ ਰਿਜੈਕਟ ਹੈ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਪਹਿਲਾਂ ਹੀ ਰਿਜੈਕਟ ਕੀਤਾ। ਹੈਡਿੰਗ ਕੀ ਹੈ ਉੱਤੇ? ਜਪ ਜੋ ਸੁਣੇ ਕਮਾ, ਇਹ ਹੈ ਜਨ ਨਾਨਕ ਜਨਮ ਨ ਮਰੈ ਨਾ ਆਵੇ ਨਾ ਜਾਏ, ਜਨਮ ਨ ਮਰੈ ਨਾ ਆਵੇ ਨਾ ਜਾਏ, ਹਰ ਸੇਤੀ ਉਹ ਰਹਿ ਸਮਾਏ, ਹਰ ਸੇਤੀ ਨਾ ਆਵੇ ਨਾ ਜਾਏ, ਜਨਮ ਨਾ ਮਰੈ ਨਾ ਆਵੇ ਨਾ ਜਾਏ। ਭਈ ਉਹ ਕਿੱਥੇ ਚਲੇ ਜਾਂਦੇ? ਉਹਦੇ ਵਿੱਚ ਸਮਾ ਜਾਂਦੇ ਹੈ। ਉਹ ਕੋਈ ਸ਼ਬਦ ਐਸਾ ਹੈ ਭਈ ਜਿੱਥੇ ਪਤਾ ਲੱਗ ਸਕੇ ਭੀ ਉਹ ਕਿੱਥੇ ਚਲੇ ਗਏ, ਉਹ ਕਿੱਦਾਂ ਸਮਾਉਂਦੇ ਵਿੱਚ? ਉਹ ਕੀ ਜਿੱਦਾਂ ਮਕਾਨ ਦੇ ਵਿੱਚ ਇੱਕ ਇੱਟ ਲਾ ਦਿੰਦੀ ਹੈ ਤਾਂ ਮਕਾਨ ਦੀ ਇੱਟ ਵਾਂਗੂ ਬਸ ਮਕਾਨ ਦਾ ਉਹ ਉੱਦਾਂ ਦੇ ਹੋ ਜਾਂਦੇ? ਇਹ ਬੜਾ ਭਾਰਾ ਸਵਾਲ ਹੈ ਵੀ ਜਿਹੜਾ ਨਾਮ ਜਪਦਾ ਉਹ ਸਮਾ ਜਾਂਦਾ, ਉਹਦੇ ਚ ਉਹਦਾ ਹੈੱਡਕੁਆਰਟਰ ਕਿੱਥੇ ਹੈ? ਉਹ ਰਹਿੰਦਾ ਕਿੱਥੇ ਹੈ? ਉਹ ਕਿੱਦਾਂ ਇੰਜੋਏ ਕਰਦਾ? ਰੱਬ ਕੀ ਚੀਜ਼ ਹੈ ਉਹਦੇ ਵਿੱਚ ਮਿਲਣ ਵਾਲਾ? ਮੇਰੇ ਸਿੱਧੇ ਜੇ ਸਵਾਲ ਹੁੰਦੇ ਹੈ ਉਹਦਾ ਜਵਾਬ ਅਸੀਂ ਬਾਣੀ ਚੋਂ ਲੱਭਣਾ। ਉਹ ਬਾਣੀ ਚ ਮਹਾਰਾਜ ਨੇ ਬਹੁਤ ਸੋਹਣਾ ਇੱਕ ਥਾਂ ਲਿਖਿਆ, ਕਿੱਥੇ ਰੱਖਦਾ ਰੱਬ?
ਰੱਖੇ ਗਲੇ ਲਾਏ, ਰੱਖੇ ਗਲੇ ਲਾਏ, ਜਨ ਨਾਨਕ ਬਖਸ਼ ਮਿਲਾਇਨ, ਰੱਖੇ ਗਲੇ ਲਾਏ,
ਉਹ ਤੇ ਰੱਖੇ
ਨਾਨਕ ਬਖਸ਼ ਮੇਰਾ ਰੱਖੇ ਗਲੇ ਲਾਏ।
ਕਰਦਾ ਅੰਧ ਕੂਪ ਤੇ ਤਾੜੀਆਂ ਅੰਧ ਕੂਪ ਤੇ ਤਾੜੀਆਂ ਅੰਧ ਮੈਨੇ ਨੇਰੇ ਅੰਨੇ ਖੂਹ ਚੋਂ ਇੱਕ ਖੂਹ ਚ ਪਾਣੀ ਹੁੰਦਾ ਹੈ ਉਹ ਵਰਤਿਆ ਜਾਂਦਾ ਉਹਦੇ ਚ ਬੰਦਾ ਡਿੱਗ ਪਵੇ ਤੇ ਪਾਣੀ ਕੱਢਣ ਵਾਲੇ ਉਹਨੂੰ ਕਰ ਲੈਂਦੇ ਯਾਰ ਵਿੱਚ ਬੰਦਾ ਡੁੱਬਿਆ ਪਿਆ ਇਹਨੂੰ ਕੱਢ ਲੈ ਜਿਹੜਾ ਉਜਾੜ ਬੀਆਬਾਨ ਦੇ ਵਿੱਚ ਖੂਹ ਹੋਵੇ ਜਿਹ ਚ ਪਾਣੀ ਵੀ ਨਾ ਹੋਵੇ ਉੱਥੇ ਕੋਈ ਆਉਣ ਵਾਲਾ ਵੀ ਨਾ ਹੋਵੇ ਉਹਦੇ ਚ ਬੰਦਾ ਡਿੱਗਿਆ ਹੋਏ ਉਹਨੂੰ ਫਿਰ ਉਹੀ ਕੱਢਦਾ ਹੈ ਰਾਬੀ ਅੰਧ ਕੂਪ ਤੇ ਐਸਾ ਉਸ ਬੰਦੇ ਕੋਲ ਫਿਰ ਜਾਂਦਾ ਆਪਾਂ ਉਹ ਲੜ ਵੀ ਫਿਰ ਥੱਲੇ ਸੁੱਟਦਾ ਲੈ ਫੜ ਭਾਈ ਐਸ ਲੜ ਨੂੰ ਲੜ ਇਹੋ ਜਿਹਾ ਕੋਈ ਦਿਆਲੂ ਹੋਣਾ ਅੰਧ ਕੂਪ ਤੇ ਜਨ ਨਾਨਕ ਬਖਸ਼ ਮਲਾਇਨ ਰੱਖੇ ਗਲੇ ਜਨ ਨਾਨਕ ਬਖਸ਼ ਮਲਾਇਨ ਰੱਖੇ ਗਲੇ ਪਰ ਪਹਿਲਾਂ ਕੀ ਕਰਦਾ ਸ਼ਬਦ ਇੱਥੋਂ ਸ਼ੁਰੂ ਹੁੰਦਾ ਪਹਿਲਾਂ ਉਹਦੇ ਕੋਲ ਜਪ ਤਪ ਕਰਾਉਂਦਾ ਦਇਆ ਧਰਮ ਜਪ ਤਪ ਸੰਜਮ ਦਇਆ ਧਰਮ ਜਪ ਤਪ ਸੰਜਮ ਬੰਦਾ ਆਪੇ ਕਰ ਲੈਂਦਾ ਨਾ ਆਪਣੇ ਜੋਰ ਨਾਲ ਸਾਰੀ ਚੀਜ਼ ਕਰ ਸਕਦਾ ਨਹੀਂ ਜਿਸ ਦੇ ਸੋ ਪਾਏ ਦਇਆ ਧਰਮ ਸਤ ਸੰਜਮ ਅੰਦਰੋਂ ਪੰਜਾਂ ਅੱਗ ਬੁਝਾਊਗਾ ਅੰਦਰਲੀ ਅੱਗ ਦਇਆ ਧਰਮ ਜਪ ਤਪ ਸੰਜਮ ਦਇਆ ਧਰਮ ਜਪ ਤਪ ਸੰਜਮ ਜਿਸ ਦੇ ਸੋ ਪਾਏ ਜਿਸ ਦੇ ਸੋ ਪਾਏ ਜਿਸ ਬੁਝਾਏ ਆਗਨ ਆਪ ਜਿਸ ਬੁਝਾਏ ਆਗਨ ਕੀ ਨਿਸ਼ਾਨੀ ਹੋਊਗੀ ਜਿਹਦੀ ਅੰਦਰੋਂ ਅੱਗ ਬੁੱਝ ਜਾਊਗੀ ਉਹ ਕੀ ਕਰੇਗਾ ਜਿਸ ਬੁਝਾਏ ਅੱਗ ਸੋ ਨਾਮ ਦਿਆ ਝਲਕ ਮਾਰੂਗਾ ਉਹਦੇ ਅੰਦਰ ਅੰਤਰ ਜਾਮੀ ਆਗਮ ਪੁਰਖ ਇੱਕ ਦ੍ਰਿਸ਼ਟ ਦਿਸਾਏ ਅੰਤਰ ਜਾਮੀ ਆਗਮ ਪੁਰਖ ਇੱਕ ਦ੍ਰਿਸ਼ਟ ਦਿਸਾਏ ਜੇ ਤੇ ਉਹ ਸਾਂਭ ਗਿਆ ਝਲਕ ਕਈ ਪਾਗਲ ਹੋ ਜਾਂਦੇ ਜਨੂਨੀ ਕੋਈ ਮਸਤੁਲ ਮਸਤ ਹੋ ਜਾਂਦੇ ਕਈ ਚੁੱਪੀ ਹੋ ਜਾਂਦੇ ਗੁੰਮੀ ਹੋ ਜਾਂਦੇ ਆ ਪਰ ਉਹ ਇਹ ਝਲਕਾਂ ਵੱਜਦੀਆਂ ਹਰ ਇੱਕ ਨੂੰ ਕਈ ਜਿਹਨਾਂ ਨੂੰ ਝਲਕ ਵੱਜ ਜਾਂਦੀ ਉੱਥੇ ਖੜੋ ਜਾਂਦੇ ਵੀ ਪਾ ਲਿਆ ਰੱਬ ਨੂੰ ਇਹ ਤੇ ਪਹਿਲੀ ਝਲਕ ਹੈ ਅੰਤਰ ਜਾਮੀ ਕੀ ਕਰਦਾ ਸਾਧ ਸੰਗਤ ਕੈ ਆਸ ਰੱਬ ਸਿਓ ਰੰਗ ਅੰਤਰ ਜਾਮੀ ਆ ਗਿਆ ਅੰਦਰ ਸਾਧ ਅੰਤਰ ਜਾਮੀ ਆਗਮ ਪੁਰਖ ਇੱਕ ਦ੍ਰਿਸ਼ਟ ਦੇਖਾਏ ਸਾਧ ਸੰਗਤ ਕੈ ਆਸਰਾ ਪ੍ਰਭ ਸਿਓ ਰੰਗ ਲਾਏ ਔਗਣ ਕਟ ਮੁਖ ਉਜਲਾ ਔਗਣ ਕਟ ਮੁਖ ਉਜਲਾ ਹਰ ਨਾਮ ਮੇ ਤਰਾਏ ਹਰ ਨਾਮ ਮੇ ਤਰਾਏ ਉਹ ਜਨਮ ਮਾਰਨ ਭੌਂ ਕੱਟਿਆ ਇਹ ਜਨਮ ਮਾਰਨ
ਜਨਮ ਮਰਨ ਭਉ ਕਟਿਆ ਫਿਰ ਜੂਨ ਨਾ ਪਾਏ
ਜਨਮ ਮਰਨ ਭਉ ਕਟਿਆ ਫਿਰ ਜੂਨ ਨਾ ਪਾਏ
ਕੜ ਛਿਟਿਆ ਆ ਗਿਆ ਲਾਗੇ ਲਾਗੇ ਰੱਬ ਦੇ ਗਲ ਦੇ ਨਾਲ ਲੱਗਣ ਲੱਗਾ ਹੁਣ ਅੰਗ ਕੂਪ ਤੇ ਕਾਡੀਆਂ
ਅੰਗ ਕੂਪ ਤੇ ਕਾਡੀਆਂ
ਲਾੜ ਆਪ ਫੜਾਏ
ਲਾੜ ਆਪ ਫੜਾਏ
ਲੱਗਣ ਲੱਗਾ ਗੱਲ ਨਾ ਹੁਣ ਜਨ ਨਾਨਕ ਬਖਸ਼ ਮਿਲਾਇਆ
ਰੱਖੇ ਗਲੇ
ਰਹਿੰਦੇ ਹਰ ਸੇਤੀ ਉਹ ਰਹਿ ਸਮਾਏ
ਉਹ ਰਹਿ ਸਮਾਏ
ਉੱਥੇ ਜਾ ਕੇ ਫੇਰ ਆਵਾਜ਼ ਉੱਠਦੀ ਅੰਦਰੋਂ ਸੁਣੋ ਜਿਹੜਾ ਬੰਨਣਾ ਹੈ ਉਸ ਵੇਲੇ ਫਿਰ ਚਾਹ ਆ ਜਾਂਦਾ ਉਸ ਵੇਲੇ ਮਨ ਟਿਕਦਾ ਵੀ ਹੁਣ ਰੱਬ ਦੇ ਵੀ ਦਰਸ਼ਨ ਹੋ ਜਾਣ ਇਸ ਕਰਕੇ ਆਸਣ ਪੌੜੀ ਦੀ ਅਖੀਰਲੀ ਲਾਈਨ ਛੋਟੀ ਜੀ ਇਹੋ ਹੀ ਲਿਖੀ ਹੈ ਆਸਣ ਮਹਾਰਾਜ ਨੇ ਸਿੱਧ ਗੋਸ਼ਟ ਚ ਬੜੇ ਕਮਾਲ ਤਰੀਕੇ ਨਾਲ ਲਿਖ ਦਿੱਤਾ। ਸਿੱਧਾਂ ਦਾ ਪਹਿਲਾ ਸਵਾਲ ਹੀ ਇਹ ਸੀ ਕਿਉਂਕਿ ਸਿੱਧਾਂ ਦਾ ਆਸਣ ਬਾਹਰਲਾ ਹੁੰਦਾ ਸੀ, ਆ ਜੋਗੀਆਂ ਦਾ ਸਾਰਾ ਬਾਹਰ ਜੀ ਐਨ ਆਸਣ ਤੇ ਬੈਠੇ ਜੀ, ਸਾਰਾ ਆਸਣ ਬੜਾ ਮਸ਼ਹੂਰ ਸੀ ਇਹਨਾਂ ਦਾ। ਮਹਾਰਾਜ ਕਹਿੰਦਾ ਓਏ ਆਪਣੇ ਮਨ ਦਾ ਆਸਣ ਲਵਾਓ, ਤੁਸੀਂ ਆਸਣ ਤੇ ਬੈਠੇ ਹੋ, ਮਨ ਕਿਤੇ ਦਾ ਕਿਤੇ ਗਿਆ। ਇਸ ਕਰਕੇ ਸਾਰੇ ਸਿੱਧ ਗੋਸ਼ਟ ਦੀ ਜਿਹੜੀ ਰਾਵ ਦੀ ਟੋਕਾ ਪਤਾ ਕੀ ਲਾਈ ਮਹਾਰਾਜ ਨਾ, ਉਹ ਕਹਿੰਦਾ ਕਿਉਂ ਪਾਉਂਦੇ ਫਿਰਦੇ ਹੋ? ਉਹ ਕਹਿੰਦੀ ਜੀ ਅਸੀਂ ਤੇ ਆਸਣ ਤੇ ਬੈਠੇ, ਅਸੀਂ ਕਿੱਥੇ ਪਾਉਂਦੇ? ਬਾਬਾ ਨਾਨਕ ਕਹਿੰਦਾ ਤੁਹਾਡਾ ਮਨ ਪਾਉਣ ਡੇ ਆ।
क्या पावी है, क्या पावी है सच्चे सुनता होई, क्या पावी है,
क्या पावी है, क्या पावी है सच्चे सुनता होई, क्या पावी है,
क्या पावी है, क्या पावी है सच्चे सुनता होई। ਸ਼ਬਦ ਬਿਨ ਮੁਕਤ ਨਾ
ਕੋਈ
ਰਹਾਉ ਦੀ ਤੋਕ ਹੈ ਸਾਰੀ ਸਿੱਧ ਗੋਸ਼ਟੀ ਦੇ ਦੁਆਲੇ ਪਾਉਣ। ਇਹੋ ਹੀ ਸਵਾਲ ਗੁਰੂ ਨਾਨਕ ਨਾਲ ਹੱਲ ਕੀਤਾ ਜੋ ਦੁਨੀਆਂ ਚ ਕੱਲ ਪਹਿਲਾਂ ਕਦੀ ਕਿਸੇ ਨਾਲ ਹੱਲ ਨਹੀਂ ਸੀ ਕੀਤਾ। ਸਾਰੇ ਹੀ ਬਾਹਰਲਾ ਸਨ, ਬਾਹਰਲੀ ਸਾਰੀ ਚੀਜ਼ ਸਮਝਦੇ ਸੀ। ਉਹ ਜੋ ਸਿੱਧ ਹੈ ਜਿਹੜੇ ਭਾਰੇ ਕਹਿੰਦੇ ਜੀ ਸਾਡੇ ਕੋਲ ਇੰਨੀਆਂ ਰਿਧੀਆਂ ਸਿੱਧੀਆਂ, ਅਸੀਂ ਸਿੱਧ ਕਲਾਉਂਦੇ ਕਿਉਂ? ਸਿੱਧ ਕੌਣ ਹੁੰਦੇ ਸੀ? ਮੈਂ ਇੱਕ ਪੰਜਾਬੀ ਦੀ ਪਿੰਡਾਂ ਥਾਂ ਦੀ ਕਹਾਵਤ ਬੋਲੂੰਗਾ, ਤੁਹਾਨੂੰ ਇੱਕ ਮਿੰਟ ਚ ਸਮਝ ਆਜੂਗਾ ਵੀ ਇਹ ਸਿੱਧ ਕੌਣ ਨੇ। ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਸਿੱਧ ਬੜੇ ਭਾਰੇ ਜੋਗੀਆਂ ਤੋਂ ਉੱਤੇ ਹੋ ਜਾਂਦੇ ਸੀ, ਜਿਹਨਾਂ ਚ ਰਿਧੀ ਸਿੱਧੀ ਆ ਜਾਂਦਾ ਸੀ। ਕਈ ਵਾਰੀ ਘਰ ਦਾ ਬੰਦਾ ਸਿੱਧ ਬਣ ਜਾਂਦਾ ਪਰ ਉਹਨੂੰ ਘਰਦੇ ਨੂੰ ਕਹਿੰਦੇ ਜਿਵੇਂ ਜੋਗੜਾ ਜਿਹਾ। ਇਸ ਕਰਕੇ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਇਸ ਕਰਕੇ ਭਾਵੇਂ ਕਿੱਡਾ ਕੋਈ ਗਿਆਨ ਐਨ ਚੰਗਾ ਹੋਊਗਾ, ਉਹ ਯਾਰ ਇਹ ਤੇ ਉਹੀ ਹੈ ਤੁਰਿਆ ਫਿਰ, ਇਹ ਤੇ ਉਹੀ ਹੈ ਉਹ ਸਭ, ਲੇਕਿਨ ਚੀਜ਼ ਹੈ ਅੰਦਰਲੀ। ਕਈ ਸਿੱਧ ਕਿਹਨੂੰ ਕਹਿੰਦੇ ਸੀ? ਜਿਹੜਾ ਜੋਗੀਆਂ ਚ ਬਹੁਤ ਭਾਰਾ ਸਿੱਧੀ ਦਾ ਮਾਲਕ ਹੋ ਜਾਂਦਾ ਸੀ ਉਹ ਅਸੀਂ ਸੁਣਿਆ ਸਿੱਧ ਪੀਰ ਸੁਰਨਾਥ। ਉਹ ਬੜੇ ਤਕੜੇ ਸਪਿਰਚੁਅਲਿਸਟ ਸੀ ਲੋਕ ਸੀ, ਤੇ ਇਹ ਜਿਹੜੇ ਸਿੱਧ ਸੀ ਇਹਨਾਂ ਨੇ ਲਿਖਤਾ ਹੈ ਜੀ ਸਿੱਧ ਸਭਾ ਮਹਾਰਾਜ ਨੇ ਸਿੱਧ ਗੋਸ਼ਟ ਜਿਹੜੀ ਕੀਤੀ ਸੀ ਨਾ ਇਹ ਅਚਲ ਬਟਾਲੇ ਦੇ ਲਾਗੇ ਕੀਤੀ ਹੈ, ਤੇ ਮਾਰ ਭਾਈ ਗੁਰਦਾਸ ਨਾ ਫਿਰ ਬਾਬਾ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਉਹ ਮਾਰ ਕਹਾਣੀਆਂ ਘੜ ਦਿੱਤੀਆਂ। ਇਹ ਸਿੱਧ ਰਹਿੰਦੇ ਕਿੱਥੇ ਸੀ? ਮੈਂ ਥੋੜੀ ਥੋੜੀ ਚੀਜ਼ ਦੱਸਾਂਗਾ। ਵਾਰ ਚ ਲਿਖਿਆ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼। ਇਹ ਏਡੇ ਤਕੜੇ ਸਿੱਧ ਸੀ, ਇਹ ਗਿਆਨ ਖੰਡ ਚ ਰਹਿੰਦੇ ਸੀ। ਇੱਥੇ ਸਿੱਧ ਬੁੱਧ ਸੁਰਨਾਥ, ਇੱਕ ਉੱਥੇ ਕ੍ਰਿਸ਼ਨ, ਉੱਥੇ ਬ੍ਰਹਮਾ, ਉੱਥੇ ਮਹੇਸ਼, ਉਹ ਜਿਹੜਾ ਗਿਆਨ ਖੰਡ ਹੈ ਜਪ ਜੀ ਦਾ ਉਹਦੇ ਵਿੱਚ ਹੀ ਸਿੱਧ ਬੈਠੇ ਹੈ। ਮਹਾਰਾਜ ਨੇ ਅੰਦਰ ਜਦੋਂ ਚੜ੍ਹਾਈ ਕੀਤੀ ਆਪਣੇ ਸੱਚਖੰਡ ਚ ਜਾਣ ਲੱਗੇ, ਰਾਹ ਚ ਸਿੱਧ ਟੱਕਰ ਪਏ, ਕਹਿੰਦੇ ਬਾਲਿਆ ਤੂੰ ਗਾਂ ਕਿੱਥੇ ਜਾ ਰਿਹਾ, ਤੂੰ ਸਾਰਾ ਮੇਰੇ ਸੰਨ ਦਰਾ ਗੱਲ ਤੇ ਸੁਣ ਜਾ। ਉਹ ਕਹਿੰਦੇ ਤੂੰ ਤੁਹਾਡੀ ਗੱਲ ਕੀ ਸੁਣੀਏ, ਤੁਹਾਡਾ ਤੇ ਮਨ ਭਾਉਣ ਡਿਆ। ਉਹਨਾਂ ਨੇ ਕਿਹਾ ਤੂੰ ਤੇ ਭਾਉ ਰਹੇ ਹੋ। ਉਹ ਕਹਿੰਦੇ ਸਾਡਾ ਤੇ ਜੀ ਆਸਣ ਹੈ, ਅਸੀਂ ਆਸਣ ਤੇ ਬੈਠੇ। ਉਹ ਕਹਿੰਦਾ ਕਿਆ ਭਾਵੀ ਹੈ,
ਕਿਆ ਭਾਵੀ ਹੈ ਸੱਚ ਸੁਣਤਾ ਹੋਏ, ਕਿਆ ਭਾਵੀ ਹੈ, ਕਿਆ ਭਾਵੀ ਹੈ, ਕਿਆ ਭਾਵੀ ਹੈ ਸੱਚ ਸੁਣਤਾ ਹੋਏ, ਕਿਆ ਭਾਵੀ ਹੈ।
ਉਹ ਸੱਚ ਸਬਦ ਬਿਨ ਮੁਕਤ ਨ ਕੋਏ,
ਸੱਚ ਸਬਦ ਬਿਨ ਮੁਕਤ ਨ ਕੋਏ।
ਸ਼ਬਦ ਲਾਓ, ਗੁਰੂ ਧਾਰੋ, ਸ਼ਬਦ ਦੇ ਜਾਪ ਕਰੋ, ਉਹਦੀ ਕਮਾਈ ਕਰੋ, ਤਾਂ ਜਾ ਕੇ ਤੁਸੀਂ ਤੁਹਾਡਾ ਮਨ ਖੜੋਏਗਾ। ਤੇ ਉਹ ਜਿਹੜੇ ਸਿੱਧ ਸੀ ਮਹਾਰਾਜ ਉੱਤੇ ਕਹਿੰਦੇ ਵੀ ਤੇਰਾ ਮਨ ਕਿੱਦਾਂ, ਤੇਰਾ ਆਸਣ ਕਿਹੜਾ? ਉਹ ਮਹਾਰਾਜ ਕਹਿੰਦਾ ਮੈਂ ਇਹੋ ਜਿਹੇ ਸੰਗਤ ਚ ਰਹਿਣਾ ਜਿਨ੍ਹਾਂ ਦਾ ਸਾਰਿਆਂ ਦਾ ਆਸਣ ਲੱਗਾ, ਮੇਰਾ ਉਹ ਆਸਣ ਹੈ, ਮੇਰੀ ਸੰਗਤ ਦੇ ਵਿੱਚ ਸਾਰਿਆਂ ਦਾ ਮਨ ਟਿਕਿਆ। ਉਹ ਸਿੱਧ ਸਭਾ ਕਰ ਆਸਣ ਬੈਠੇ, ਮੇਰੇ ਤੇ ਗੁਰਸਿੱਖ ਜਿਹੜੇ ਅਸੀਂ ਸਾਰੇ ਹਾਂ, ਅਸੀਂ ਤੇ ਫੁੱਟ ਸਿੱਧ ਸਭਾ ਚ ਬੈਠ ਜਾਂਦੇ ਹਾਂ। ਕਿਉਂ? ਅਸੀਂ ਮਨ ਨੂੰ ਟਿਕਾ ਲੈਂਦੇ ਹਾਂ, ਸਾਡੀ ਉਹੀ ਸਿੱਧ ਸਭਾ। ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ। ਇਸ ਕਰਕੇ ਇਹ ਸਿੱਧ ਸਭਾ ਨਹੀਂ ਵੀ ਉੱਥੇ ਆਸਣ ਲਾ ਕੇ ਸਿੱਧ ਬੈਠੇ ਸੀ, ਇਹਨਾਂ ਆਰਤ ਕਰਨ ਵਾਲਿਆਂ ਨੇ ਸਿੱਧ ਗੋਲ ਸ਼ੁਰੂ ਇੱਥੋਂ ਹੁੰਦੀ ਵੀ ਉਹਨਾਂ ਨਾਲ ਜੀ ਗੱਲਬਾਤ ਕੀਤੀ, ਉਹ ਆਸਣ ਲਾ ਕੇ ਬੈਠੇ। ਉਹ ਮਹਾਰਾਜ ਹੱਲ ਸਵਾਲ ਕਰ ਗਏ, ਰਹਾਉ ਤੂੰ ਪਹਿਲੀਆਂ ਤੁਕਾਂ ਏ ਬਹੁਤ ਉੱਚ ਚੋਟੀ ਦੀਆਂ। ਉਹ ਕੀ ਹੈ ਸਿੱਧ ਸਭਾ? ਕਿਹਨੂੰ ਕਹਿੰਦਾ? ਜਿਹਦੇ ਮਨ ਲੱਗ ਜਾਏ ਉਹ ਸਿੱਧ ਸਭਾ ਚ ਚਲੇ ਜਾਂਦਾ। ਸੁਣਿਆ ਸਿੱਧ ਪੀਰ ਸੁਰਨਾਥ,
ਸਿੱਧ ਸਭਾ ਕਰ
ਆਸਣੇ,
ਸਿੱਧ ਸਭਾ ਕਰ
ਆਸਣੇ ਬੈਠੇ।
ਜਦੋਂ ਮਨ ਨੂੰ ਬਿਠਾ ਲਿਆ ਤੂੰ ਸਿੱਧ ਹੈ, ਕਿਉਂਕਿ ਸਿੱਧ ਪਿੱਛੇ ਆਵੇ ਨਾ, ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਨੌ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ। ਇਸ ਕਰਕੇ ਜਦੋਂ ਮਨ ਖੜੋ ਗਿਆ ਨਾਮ ਕੰਨਾਂ ਨਾਲ ਸੁਣ ਲੱਗ ਪਿਆ ਆਪਣੇ ਆਪ, ਉਸ ਵੇਲੇ ਹੈ
ਸਿੱਧ ਸਭਾ ਕਰ
ਆਸਣ ਬੈਠੇ, ਸਿੱਧ ਸਭਾ ਕਰ ਆਸਣ ਬੈਠੇ।
ਇੱਥੋਂ ਤਾਂ ਫਿਰ ਉੱਤੇ ਸੰਤ ਸਭਾ ਹੈ, ਉਹ ਹੈ ਸੰਤ ਸਭਾ ਜੈਕਾਰੋ,
ਸੰਤ ਸਭਾ ਜੈਕਾਰੋ,
ਉੱਥੇ ਜੈ ਜੈਕਾਰ ਹੋ ਰਹੀ ਅਕਾਲ ਪੁਰਖ ਦੀ ਨਾਮ ਦੇ ਜਪਣ ਦੇ ਨਾਲ ਸਾਰੇ ਉੱਥੇ ਜੈ ਜੈਕਾਰ ਆ। ਅੱਗੇ ਸੰਤ ਸਭਾ ਪਹਿਲਾਂ ਸਿੱਧ ਸਭਾ ਆਸਣ ਚੱਲ ਰਿਹਾ, ਕਰ ਆਸਣ ਡਿੱਠੋ ਚਾਓ, ਪੌੜੀ ਦੀ ਅਖੀਰਲੇ ਸ਼ਬਦ ਦੀ ਕਲੀਅਰੈਂਸ ਕਰ ਰਹੇ ਹਾਂ। ਗੁਰੂ ਨਾਨਕ ਦੀ ਉਹ ਪੌੜੀ ਹੈ, ਗੁਰੂ ਨਾਨਕ ਦੇ ਸ਼ਬਦ ਨਾਲ ਕਲੀਅਰ ਕਰ ਰਹੇ ਹਾਂ।
ਸੰਤ
ਸਭਾ ਜੈਕਾਰੋ,
ਸੰਤ ਸਭਾ ਜੈਕਾਰੋ,
ਉੱਚੀ ਸੇ ਆ ਕੇ ਰਹਿ ਰਾਸ ਵਾਰੀ ਸਾਚਾ ਆਪਣੇ ਅਪਾਰੋ। ਉਹ ਜਿਹੜੇ ਜੋਗੀ ਸਿੱਧ ਹੁੰਦੇ ਸੀ ਉਹ ਗੋਰਖਨਾਥ ਨੂੰ ਮੰਨਦੇ ਸੀ, ਉਹਨੂੰ ਉਹ ਕਹਿੰਦੇ ਅਸੀਂ ਅਕਾਲ ਪੁਰਖ ਨੂੰ ਉਹਦੇ ਅੱਗੇ ਉਹਦੀ ਜੈਕਾਰ ਆ ਔਰ ਉਹਦੇ ਅੱਗੇ ਸਾਡੀ ਰਹਿ ਰਾਸ, ਉਹਨੂੰ ਉਹ ਹੀ ਅਸੀਂ ਮੰਨਦੇ ਹਾਂ। ਇਸ ਅੱਗੇ ਰਹਿ ਰਾਸ ਸਭਾ ਕਰ ਆਸਣ ਲੈਕੇ
ਸੰਤ ਸਭਾ ਜੈਕਾਰੋ, ਸੰਤ ਸਭਾ ਕਰ ਆਸਣ ਲੈਕੇ।
ਮੈਂ ਫਿਰ ਉਹ ਕਾਲ ਪੁਰਖ ਨੂੰ ਕੀ ਭੇਟ ਕਰਦਾ, ਮਸਤਕ ਕਾਰ ਧਰੀ ਦਿਸਿਆ ਗੇ ਤਨ। ਮਸਤਕ ਮੈਨੇ ਆਪਣੀਆਂ ਵਿਚਾਰ ਆ, ਜੋ ਇੰਟੈਲੈਕਚੁਅਲਿਜ਼ਮ ਆ, ਜੋ ਅੰਦਰਲੀ ਚੰਚਲ ਬੁੱਧੀ ਹੈ ਨਾ, ਉਹ ਮੈਂ ਕੱਢ ਕੇ ਉਹਦੇ ਅੱਗੇ ਰੱਖ ਦਿੰਦਾ, ਮੈਂ ਨੀ ਫਿਰ ਕੋਈ ਚਤਰਾਈ ਕਰਦਾ। ਮਸਤਕ ਕਾਟ ਤਰੀ ਦਿਸਿਆ ਗੇ ਤਨ ਮਨ ਅੱਗੇ ਤੇਰੋ,
ਮਸਤਕ ਕਾਟ ਤਰੀ ਦਿਸਿਆ ਗੇ ਤਨ ਮਨ ਅੱਗੇ ਤੇਰੋ,
ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਭਾਈ ਦੱਸ,
ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਭਾਈ ਦੱਸ।
ਆਈ ਹੁਣ ਸਹਿਜ ਭਾਈ ਜਸ ਕਾਹਦੇ ਨੇ ਲੈਣਾ, ਕਿਆ ਭਾਵੀ ਹੈ,
ਕਿਆ ਭਾਵੀ ਹੈ ਸੱਚ
ਸਾਚ ਸ਼ਬਦ ਬਿਨ ਮੁਕਤ ਨਕ,
ਸਾਚ ਸ਼ਬਦ ਬਿਨ ਮੁਕਤ
ਨਕ, ਓਏ ਨਾਨਕ ਸ਼ਬਦ ਆਪਾ
ਬਿਨ ਸ਼ਬਦ
ਸਹਾਰਿਆ। ਉਹਨਾਂ ਨੇ ਪੁੱਛਿਆ ਵੀ ਤੇਰਾ ਆਸਣ ਤੇ ਕਮਾਲ ਦਾ ਹੈ, ਉਹ ਕਹਿੰਦਾ ਮਨ ਦੇ ਅੰਦਰਲਾ ਆਸਣ ਲਾਓ, ਬਾਹਰਲੇ ਆਸਣਾਂ ਨੂੰ ਅੱਗ ਲਾਓ। ਇਹਨਾਂ ਨੇ ਕੀ ਕਰਨਾ, ਬਾਹਰਲੀਆਂ ਚੌਂਕੜੀਆਂ ਮਾਰ ਕੇ ਮਾਰੋ। ਅੱਜ ਕੱਲ ਇੱਕ ਟੋਲਾ ਹੋਰ ਤੁਰਿਆ ਸਿੱਖਾਂ ਚ ਬੜਾ, ਉਹ ਆਪਣੀ ਫੂੜੀ ਨਾਲ ਹੀ ਰੱਖਦੇ ਆ, ਉਹ ਨੀਲੇ ਕੱਪੜੇ। ਉਹ ਕੁਛ ਐਸਾ ਜਿਹਾ ਪੰਥ ਹੈ ਗੁਰਦਾਸਪੁਰ ਪਠਾਨਕੋਟ ਵਾਲਦਾ, ਉਹ ਮੈਂ ਦੇਖਿਆ। ਮੈਂ ਕਿਹਾ ਤੁਸੀਂ ਆ ਨਾਲ ਹੀ ਥੱਲੇ ਜਿਹੜਾ ਤੱਪੜ ਗਿਆ, ਕਹਿੰਦੇ ਜੀ ਸਾਡੇ ਆਸਣ ਹੈ ਮਹਾਂਪੁਰਖਾਂ ਨੇ ਕਿਹਾ ਹਰ ਵੇਲੇ ਨਾਲ ਰੱਖੋ, ਇਹਦੇ ਤੇ ਬੈਠ ਕੇ ਬੰਦਗੀ ਬੈਠਿਆ ਕਰ। ਮੈਂ ਕਿਹਾ ਮਾਰ ਤੇ ਸਾਡਾ ਮਾਰ ਤੇ ਕਹਿੰਦਾ ਸਿੱਧ ਸਭਾ
ਆਸਣ
ਬੈਸਣ
ਫਿਰ ਨਾਰਾਇਣ
ਆਸਣ ਕੀ ਆ, ਫਿਰ ਉਹਦੇ ਅੱਗੇ ਫਿਰ ਹੋ ਜਾਣਾ ਰੱਬ ਅਗਲੇ ਅੱਗੇ ਆਪਣਾ ਮਨ ਖੜਾ ਕਰ ਲੈਣਾ।
ਆਸਣ ਬੈਸਣ ਫਿਰ ਨਾਰਾਇਣ,
ਇਹ ਗੁਰੂ ਨਾਨਕ ਦੇ ਦਰਸ਼ਨ ਕਰੋ, ਉਹਦਾ ਗਿਆਨ ਕਿੱਡਾ ਉੱਚਾ ਹੈ ਬਾਬੇ ਨਾਨਕ ਦਾ, ਉਹ ਇੱਥੇ ਬੈਠਾ। ਮੈਂ ਦੱਸਿਆ ਨਾ ਬਾਕੀ ਸਾਰੇ ਚਲੇ ਗਏ ਦੁਨੀਆਂ ਦੇ ਰਹਿਬਰ, ਉਹ ਇੱਥੇ ਪਸੱਕੜਾ ਮਾਰ ਕੇ ਬੈਠੇ, ਉਹ ਜਾਂਦਾ ਹੀ ਕਿਤੇ ਨਹੀਂ ਆ, ਉਹ ਸਾਡੇ ਕੋਲ ਹੀ ਆ ਪੋਥੀ ਜੀ। ਉਹ ਕਹਿ ਰਿਹਾ
ਆਸਣ ਬੈਸਣ ਫਿਰ ਨਾਰਾਇਣ,
ਭਾਵੀ ਹੈ ਕਿਆ ਭਾਵੀ ਹੈ ਸੱਚ ਸੁਣਤਾ
ਹੋਏ, ਕਿਆ ਭਾਵੀ
ਹੈ
ਕਿਆ ਭਾਵੀ ਹੈ ਸੱਚ ਸੁਣਤਾ
ਹੋਏ, ਕਿਆ ਭਾਵੀ ਹੈ। ਸੁਣ ਬੈ ਸੁਣ ਫੇਰ ਨਾਰਾਇਣ।
ਸੱਚ ਸੁੱਚਾ ਹੋਏ ਕਿਆ ਪਵਿਆ ਸੱਚਾ ਹੋਏ।
ਇਹ ਮਨ ਦਾ ਪਾਉਣਾ ਬੰਦ ਕਰ ਕੀ ਕਰ ਆਹ
ਸੁਣ ਮੈਂ ਸੰਖੇ ਨਾਰਾਇਣ
ਕੀ ਹੈ ਫਿਰ ਕਰ ਬੈਸੋ
ਹਰ ਜਨ ਪਿਆਰੇ
ਫਿਰ ਕਰ
ਬੈਸੋ
ਫਿਰ ਕਰ ਨਹੀਂ ਹੈ ਫਿਰ ਕਰੇ ਐ ਜਿਸਮ ਦੇ ਅੰਦਰ ਹੀ ਮਨ ਨੂੰ ਐਨ ਖੜਾ ਕਰ ਲੈ ਇਹ ਸ਼ਬਦ ਆਮ ਜੋਤੀਆਂ ਦਾ ਪੜਦੇ ਆ ਮਹਾਰਾਜ ਨੂੰ ਉੱਤੇ ਚੱਕ ਲੈਣਾ ਹੂਟੇ ਦਵਾਈ ਜਾਣੇ ਉਹ ਸਾਰੇ ਫਿਰ ਕਰ ਬੈਸ ਉਹ ਦੇਖ ਤੇ ਲਓ ਸ਼ਬਦ ਕਦੀ ਵਿਚਾਰ ਤੇ ਲਓ ਕਿੱਡਾ ਵੱਡਾ ਸ਼ਬਦ ਹੈ
ਫਿਰ ਕਰ ਬੈਸ ਕਰ ਜਨ ਪਿਆਰੇ
ਨਾਲੇ ਬਾਬੇ ਦੀ ਬੀੜ ਚੱਕੀ ਜਾਣਗੇ ਨਾਲੇ ਅੱਗੇ ਗੜਵੀ ਵਾਲਾ ਇੱਕ ਰੱਖੀ ਜਾਊਗਾ ਥੋੜੀ ਛੁੱਟੇ ਦੇਈ ਜਾਊਗਾ ਨਾਲੇ ਇੱਕ ਟੱਲ ਵਜਾਉਣ ਵਾਲਾ ਹੋਊਗਾ ਇੱਕ ਚੌਰ ਕਰਨ ਵਾਲਾ ਹੋਊਗਾ ਨੰਗੇ ਪੈਰ ਤੇ ਸ਼ਬਦ ਪੜਦੇ ਹੋਣਗੇ ਫਿਰ ਕਰ ਗਿਆਨਹੀਣ ਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ ਕਮਲ ਦੇ ਕੁਝੋ ਸ਼ਬਦ ਪੜੋ
ਪੋਥੀ ਪਰਮੇਸ਼ਰ
ਆ ਜਿਹੜਾ ਸ਼ਬਦ ਪੜ ਰਹੇ ਹੋ ਬਹੁਤ ਉੱਚਾ
ਫਿਰ ਖਰੇ ਬੈਠੋ
ਰਹਾਉ ਦੀ ਤੁਕ ਹੈ ਪਹਿਲਾਂ ਆ ਗਈ ਹੈ ਇਸ ਕਰਕੇ ਤੁਹਾਡੇ ਸਤਿਗੁਰੂ ਤਾਂ ਕਾਰਜ ਸਵਾਰੂਗਾ ਜੇ ਤੁਹਾਡਾ ਫਿਰ ਘਰੇ
ਬੈਠੋ
ਰਹਾਉ ਦੁਸ਼ਟ ਦੂਤ ਪਰਮੇਸ਼ਰ ਅਗਲੀ ਆਈ ਤੁਕ ਬਸ ਆਪਣੇ ਮਨ ਨੂੰ ਟਿਕਾ ਲੈ ਇਹਨੂੰ ਨਿਰਭਉ ਕਰ ਦੇ ਇਹਨੂੰ ਪਾਉਣੋ ਬੰਦ ਕਰ ਅਖੀਰਲੀ ਤੁਕ ਆਈ ਕਮਾਲ ਦੀ ਨਿਰਭਉ ਹੋ ਇੱਥੇ ਅਰਥ ਕਰ ਦੋਗੇ ਨਿਰਭਉ ਦੇ ਵੀ ਰੱਬ ਤੂੰ ਨਿਡਰ ਹੋ ਕੇ ਭਗਵਾਨ ਨੂੰ ਭਜੇ ਰਹਾਉ ਦੀ ਤੁਕ ਆਉਣਾ ਪੈਣਾ ਹੈ ਨਿਰਭਉ ਕੀ ਹੈ
ਫਿਰ ਘਰੇ ਬੈਸ
ਐਦਾਂ ਹਰ ਗੁਰਸਿੱਖ ਗੁਰੂ ਦਾ ਗਿਆਨ ਲੈ ਕੇ ਸ਼ਬਦ ਦਾ ਇਹ ਨਿਰਭਉ ਦਾ ਲਫ਼ਜ਼ ਐਸਾ ਜਿਹੜਾ ਕਿ ਟੀਕਿਆਂ ਵਾਲੇ ਸਾਰਾ ਅੱਜ ਸਿੱਧਾ ਦਯਾਨੰਦ ਦੇ ਮੂੰਹ ਤੇ ਹਰ ਸਿੱਖ ਚਪੇੜ ਮਾਰੇ ਵੀ ਇਹ ਗੁਰੂ ਨਾਨਕ ਦਾ ਆਪਣਾ ਲਫ਼ਜ਼ ਹੈ ਇਹ ਨਿਰਭੈ ਤੂੰ ਵਿਗੜਿਆ ਨਹੀਂ ਹੈ ਪੰਜਾਬੀ ਦਾ ਇਸ ਕਰਕੇ ਸਾਡਾ ਗੁਰੂ ਅਨਪੜ੍ਹ ਨਹੀਂ ਸੀ ਉਹ ਤੇ ਬ੍ਰਹਮ ਵੇਤਾ ਐਡਾ ਵੱਡਾ ਉਹ ਸੀ ਵੀ ਸਭ ਤੇ ਐਡਾ ਕੋਈ ਉਹਦਾ ਟਿਪੀਕਲ ਲਫ਼ਜ਼ ਹੈ ਆਪਣਾ ਲਫ਼ਜ਼ ਹੈ ਉਹ ਹੈ ਨਿਰਭਉ ਹੋ ਕਿੱਦਾਂ ਪਹੁੰਚ ਗਿਆ ਮਨ ਨੂੰ ਥਿਰ ਕਰਕੇ ਥਿਰ ਘਰੇ
ਸਹਿਜ ਗੁਪਾ
ਅਖੀਰਲੀ ਲਾਈਨ ਉਸ ਪੌੜੀ ਦੀ ਵਿੱਚ ਤੇ ਚਾਉ ਦਾ ਵੀ ਲਫ਼ਜ਼ ਹੈ। ਆਸਣ ਤੇ ਮਨ ਦਾ ਲੱਗ ਗਿਆ, ਹੁਣ ਚਾਉ ਕੀ ਹੋਇਆ? ਆਉ ਮਹੱਲੇ ਪਹਿਲੇ ਦਾ ਸ਼ਬਦ ਲਿਆ, ਉਹ ਕਹਿੰਦਾ ਮੈਂ ਤੇ ਰੱਜਦਾ ਹੀ ਨਹੀਂ ਉਹਦੇ ਨਾਮ ਨੂੰ ਕਹਿ ਕਹਿ ਕੇ, ਮੇਰਾ ਤੇ ਚਾਅ ਹੀ ਨਹੀਂ ਖਤਮ ਹੁੰਦਾ। ਬਾਬਾ ਨਾਨਕ ਕਹਿੰਦਾ ਭਈ
ਭੀ ਤੂੰ ਹੈ
ਏਡਾ ਚੰਗਾ ਏਡਾ ਸਲਾਉਣਾ, ਮੇਰਾ ਤੇ ਚਾਹ ਹੀ ਨਹੀਂ ਲੱਥਦਾ ਤੈਨੂੰ ਆਖਣ ਐਨ ਨਾਮ ਦਾ ਆਖਣਾ ਖਲਿਆ। ਆਖਣ ਲਹੇ ਨਾ ਚਾਹ, ਇੱਕ ਘੰਟੇ ਦਾ ਅਸੀਂ ਰੱਖਿਆ ਅਭਿਆਸ ਆਖਣ ਦਾ, ਉਹ ਅਸੀਂ ਪਹਿਲਾਂ ਤੇ ਘਰੋਂ ਹੀ ਐਸਾ ਤਰਕੀਬ ਨਾਲ ਤੁਰਦੇ ਹਾਂ ਵੀ ਜਿੰਨਾ ਕੁ ਟਾਈਮ ਨਿਬੜ ਜਾਏ ਉਹ ਆਖਣ ਔਖਾ ਸਾਚਾ ਨਾ, ਉਹ ਫਿਰ ਅੱਛਾ ਠੀਕ ਹੈ ਪਹੁੰਚ। ਪਹਿਲਾਂ ਤੇ ਅਸੀਂ ਐਸੇ ਅੱਖ, ਇਹ ਨਹੀਂ ਵੀ ਚਾਹ ਨਾ ਅਸੀਂ ਵੀ ਜਿੰਨਾ ਟਾਈਮ ਲੱਗ ਜਾਏ ਜ਼ਿਆਦਾ, ਪਰ ਹਾਲੀ ਅਸੀਂ ਸਹੀ ਪੈਸਾ ਕਰੀਏ ਵੀ ਕੀ ਹੈ ਤੂੰ ਆਪੇ ਤੇ ਲਿਖੇ ਆਖਣ ਔਖਾ ਸਾਚਾ ਨਾ। ਪਰ ਜੇ ਹੁਣ ਸਾਨੂੰ ਭੁੱਖ ਲੱਗੀ ਹੈ ਮਹਾਰਾਜ ਜੀ, ਇਸ ਕਰਕੇ ਮਹਾਰਾਜ ਗੁਰੂ ਨਾਨਕ ਦੀ ਪਦਵੀ ਦੇਖੋ, ਉਹ ਕਹਿੰਦਾ
ਆਖਣ ਲੈ ਨਾ ਚਾ,
ਲੱਖ ਗੇੜਾ ਆਖੀਐ, ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗ ਦੀ ਸੈ ਆਖਣ
ਨਾਨਕ, ਚੱਲ ਮੈਂ ਤੈਨੂੰ ਦੁੱਧ ਦੀਆਂ ਨਦੀਆਂ ਵਗਾ ਦਿੰਦਾ। ਨਦੀਆਂ ਜਿਹੜੀਆਂ ਨਾ, ਜੇ ਤੇਰੇ ਮੋਹਰੇ ਮੈਂ ਦੁੱਧ ਦੀਆਂ ਕਰ ਦਵਾਂ ਤੂੰ ਫਿਰ ਆਖੋਂ ਹਟ ਜਾਏਗਾ? ਉਹ ਕਹਿੰਦੇ ਨਹੀਂ, ਨਦੀਆਂ ਹੋਵੇ ਤੇ ਬਣਾ। ਅੱਛਾ ਮੈਂ ਤੇਰੇ ਨਾ ਸੁੰਮ ਜਿਹੜੇ ਫੁੱਟਦੇ ਨਾ ਦਰਿਆ ਦੇ ਕੰਢੇ ਤੇ ਪਾਣੀ ਜਿੱਥੋਂ ਥੋੜਾ ਸੁੰਮ ਫੁੱਟਦੇ ਆ, ਉਹ ਦੁੱਧ ਘਿਓ ਦੇ ਮੈਂ ਬਣਾ ਦਵਾਂ। ਅਸੀਂ ਪਿੰਡੀ ਥਾਈ ਕਹਿੰਦੇ ਹੁੰਦੇ ਸੀ ਵੀ ਦੁੱਧ ਦਾ ਦਰਿਆ ਹੋਵੇ, ਰੇਤਾ ਹੋਵੇ, ਖੰਡ ਦੀ ਤੇ ਮਲਾਈ ਦਾ ਚਿੱਕੜ ਹੋਵੇ, ਹੈਂ ਬੀੜੀ ਪਾਪੜ ਦੀ ਹੋਵੇ, ਲੱਡੂ ਦਾ ਮਲਾਹ ਹੋਵੇ, ਉਹ ਹੂਬ ਹੂਆ ਬਾਣੀ ਉਸ ਤਰ੍ਹਾਂ ਕਹਿੰਦੀ ਹੈ ਕਿ ਨਦੀਆਂ ਹੋਵੇ ਧੇਵਣਾ ਧੇਣਵਾ ਧੇਣਵਾ ਕਹਿੰਦੇ ਗਊ ਨੂੰ ਵੀ ਨਦੀਆਂ ਤੈਨੂੰ ਮੈਂ ਦੁੱਧ ਦੀਆਂ ਬਣਾ ਦਿੰਦਾ ਤੇ ਸਮੁੰਦ ਜਿਹੜੇ ਫੁੱਟਣ ਜਿਹੜੇ ਸੁੰਮ ਹੈ ਉਹ ਦੁੱਧ ਘਿਓ ਦੇ ਫੁੱਟਣ ਤੇ ਸਾਰੀ ਧਰਤੀ ਮੈਂ ਤੈਨੂੰ ਖੰਡ ਕਰ ਦਿੰਦਾ ਸ਼ੱਕਰ ਬਣਾ ਲੈਂਦਾ। ਜਿਹੜੀ ਧਰਤੀ ਸਾਰੀ ਹੈ ਉਹ ਧਰਤੀ ਸ਼ੱਕਰ ਹੋਵੇ ਤੇ ਤੂੰ ਖੁਸ਼ੀ ਕਰੀ ਫਿਰ ਨਿੱਤ ਜੀਓ, ਦੁੱਧ ਤੇਰੇ ਵਧਣ ਡਿਆ ਆਲੇ ਦੁਆਲੇ ਸ਼ੱਕਰ ਦੀ ਸਾਰੀ ਧਰਤੀ ਹੋਵੇ ਤੇ ਤੂੰ ਫਿਰ ਚੱਲ ਫਿਰ ਜਿਹੜੇ ਪਹਾੜ ਹੈ ਨਾ ਮੈਂ ਸੋਨੇ ਦੇ ਬਣਾ ਦਿੰਦਾ, ਤੂੰ ਹਟ ਜਾਏਗਾ ਫਿਰ ਇਹ ਨਾਮ ਜਪਣੋ, ਤੂੰ ਉਹਨਾਂ ਨੂੰ ਦੇਖ ਕੇ ਇਹਨਾਂ ਚ ਤੂੰ ਇਹ ਚੀਜ਼ਾਂ ਤੈਨੂੰ ਚੰਗੀਆਂ ਨਹੀਂ ਲੱਗਦੀਆਂ। ਪਰਬਤ ਸੋਨਾ ਰੁੱਪਾ ਹੋਵੇ, ਰੁੱਪਾ ਕਹਿੰਦੇ ਚਾਂਦੀ ਨੂੰ, ਚਾਂਦੀ ਦੇ ਸੋਨੇ ਦੇ ਮੈਂ ਪਹਾੜ ਬਣਾ ਦਿੰਦਾ ਤੇ ਉਹਨਾਂ ਦੇ ਉੱਤੇ ਮੈਂ ਬੂਟਿਆਂ ਦੀ ਜਗ੍ਹਾ ਨਾ ਹੀਰੇ ਲਾਲ ਜੜਾਵ ਕਰ ਦਿੰਦਾ, ਤੂੰ ਫਿਰ ਨਾਮ ਜਪਣੋ ਹਟ ਜਾਏਗਾ, ਆਹ ਚੀਜ਼ਾਂ ਤੇਰੇ ਲਈ ਠੀਕ ਹੈ। ਮਹਾਰਾਜ ਨਾ ਅਖੀਰ ਤੇ ਤੁਕ ਲਾਈ, ਪਹਿਲਾਂ ਆਪਾਂ ਇਕਵਾਲੀ ਦੀ ਤਰਜ਼ ਤੇ ਸਾਰੇ ਇਕੱਠੇ ਹੋ ਕੇ ਪਿਆਰ ਨਾਲ ਪੜੀਏ ਵੀ ਮਹਾਰਾਜ ਨਾਮ ਜਪਣ ਨੂੰ ਕਿੱਡਾ ਉੱਚਾ ਰਹਿ ਜਾਂਦੇ ਹੈ। ਪਹਿਲਾਂ ਕਹਿੰਦੇ ਨਦੀਆਂ ਹੋਵੇ
ਫਿਰ ਨਹੀਂ ਮਹਾਰਾਜ ਨੇ ਤਲਾਈ ਅੱਗੇ ਪੀਤ ਉਹ ਮੈਂ ਇਹਨਾਂ ਨੂੰ ਫੂਕਣੇ ਅੱਗ ਲਾਉਣੇ ਆ, ਮੈਂ ਕੀ ਕਰਦਿਆਂ ਸਭ ਇਹ ਚੀਜ਼ਾਂ ਰੱਖਤੀਆਂ। ਮਹਾਰਾਜ ਕਹਿੰਦਾ ਮੈਂ ਇਹਨਾਂ ਦੇ ਧਾਰ ਨਹੀਂ ਮਾਰਦਾ, ਮੈਂ ਕੀ ਕਰਦਾ ਵਾ ਅੱਗੇ ਨਾ ਮੈਂ ਮੇਵੇ ਹੀ ਮੇਵੇ ਕਰ ਦਿੰਦਾ, ਤੂੰ ਤੈਨੂੰ ਆਹ ਚੀਜ਼ਾਂ ਨੀ ਨਾ ਪਸੰਦ, ਲੈ ਤੂੰ ਭਾਰ 18 ਮੇਵਾ ਹੋਵੇ ਗਰੜਾ ਹੋਵੇ ਸਵਾਓ। ਭਾਰ ਕਹਿੰਦੇ ਐ ਕਈ ਬਨਸਪਤੀਆਂ ਦਾ ਇਕੱਠਾ ਕਰਕੇ, ਖਰੇ ਕਿੰਨੇ ਮਣ ਸਾਰੇ ਪੱਤੇ ਇਕੱਠੇ ਕਰ ਲਓ ਹਰ ਦਰਖਤ ਦੇ, ਹਰ ਕਿਸਮ ਦੇ ਵੈਜੀਟੇਸ਼ਨ ਦੇ, ਉਹਨਾਂ ਨੂੰ ਫਰਕ ਕਰੇ ਕਹਿੰਦੇ ਕਿੰਨੇ ਮਣ ਪੱਕਾ ਹੋਵੇ ਤੇ ਉਹਨੂੰ ਇੱਕ ਭਾਰ ਬਣਦਾ। ਉਹ ਕਹਿੰਦੇ ਲੈ 18 ਭਾਰ ਸਾਰੀ ਦੁਨੀਆਂ ਦੇ ਮੇਵੇ ਮੈਂ ਤੈਨੂੰ ਇਕੱਠੇ ਕਰਕੇ ਢੇਰੀ ਲਾ ਦਵਾਂ, ਫਿਰ ਤੂੰ ਹਟ ਜਾਏਗਾ ਨਾਮ ਜਪਣੋ। ਗਰੜਾ ਹੋਏ ਸਵਾਉ, ਗਰੜਾ ਉਹਨੂੰ ਕਹਿੰਦੇ ਐ ਜਿਹੜਾ ਮੂੰਹ ਚ ਘੁਲ ਜਾਵੇ, ਜਿੱਦਾਂ ਆਈਸਕ੍ਰੀਮ ਖਾਈਦੀ ਹੈ ਨਾ ਤੇ ਜਾਂਦੀ ਮੂੰਹ ਚ ਘੁਲ ਜਾਂਦੀ ਹੈ, ਉਹਨੂੰ ਗਰੜਾ ਸਵਾਉ ਕਹਿੰਦੇ ਐ ਮਹਾਰਾਜ ਦੀ ਬਾਣੀ। ਜਿਹੜੀ ਚੀਜ਼ ਚਿੱਠੀ ਜਾਏ ਜਾਂ ਹੋਰ ਸਖਤ ਹੋਵੇ ਉਹ ਮਹਾਰਾਜ ਕਹਿੰਦੇ ਨਹੀਂ ਤੈਨੂੰ ਮੇਵਾ ਵੀ ਐਸਾ ਦਿੰਦਾ ਜਿਹੜਾ ਕਿ ਤੇਰੇ ਮੂੰਹ ਦੇ ਵਿੱਚ ਹੀ ਘੁਲ ਜਾਵੇ। ਗਰੜਾ ਹੋਏ ਸਵਾਉ, ਚੰਦ ਸੂਰਜ ਦੋਏ ਫੇਰ ਫਿਰਦੇ ਰੱਖੀਏ, ਨੇਚਲ ਹੋਵੇ ਥਾਂ ਤੈਨੂੰ ਇੱਕ ਐਸਾ ਮਹੱਲ ਬਣਾ ਦਿੰਦਾ ਜਿੱਥੇ ਚੰਦ ਸੂਰਜ ਐਨ ਦੀਵੇ ਫਿਰਦੇ ਰਹਿਣ, ਤੂੰ ਇਹੋ ਜਿਹੇ ਥਾਂ ਰਹਿ। ਉਹ ਮਹਾਰਾਜ ਕਹਿੰਦਾ ਵੀ ਮੈਨੂੰ ਇਹ ਕੋਈ ਚੀਜ਼ਾਂ ਨਹੀਂ ਚਾਹੀਦੀਆਂ, ਪਾਰ 18 ਮੇਵਾ ਹੋਵੇ, ਪਾਰ 18 ਮੇਵਾ ਹੋਵੇ, ਗਰੜਾ ਹੋਵੇ ਸਵਾ।
ਰੱਖੀ ਹੈ ਚੰਗ ਸੂਰਜ ਕੋਈ ਫਿਰ ਤੇ ਨਿਹ ਚੱਲ ਹੋ
ਬਹੁਤ ਸਾਰੇ ਦੁੱਖ ਦਵਾਂ ਤੇਰਾ ਸਰੀਰ ਵੀ ਦੁਖੀ ਕਰ ਦਵਾਂ ਬਿਮਾਰੀਆਂ ਚ ਤੈਨੂੰ ਘੇਰ ਦਿੱਤਾ ਫਿਰ ਤੂੰ ਦੁੱਖ ਵਿਚ ਨਾਮ ਜਪ ਸਕੇਗਾ ਮਹਾਰਾਜ ਕਹਿੰਦੇ ਆ
ਜੇ ਦੇਹੀ ਦੁੱਖ ਲਾਈਏ ਜੇ ਦੇਹ ਦੁੱਖ ਲਾਈਏ ਪਾਪ ਗ੍ਰਹਿ ਦੋਏ ਰਾਹ ਇੰਨਾ ਤੇਰੇ ਤੇ ਮੈਂ ਗ੍ਰਹਿ ਚਾੜ ਦਵਾਂ ਜਿਹੜਾ ਬਾਹਮਣ ਵਾਲਾ ਗ੍ਰਹਿ ਹੁੰਦਾ ਤੇ ਪਾਪ ਦੇ ਇੰਨਾ ਤੂੰ ਫਿਰ ਨਾਮ ਜਪਣੋਂ ਹਟ ਜਾਏਗਾ ਜੇ ਦੇਹ ਦੁੱਖ ਲਾਈਐ ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿ ਤੋਏ ਰਾਹੋ ਜੇ ਪਾਪ ਗ੍ਰਹਿ ਤੋਏ ਰਾਹੋ
ਫਿਰ ਤੂੰ ਜਿੱਥੇ ਰਹਿਣਾ ਹੈ ਉਸ ਮੁਲਕ ਦੀ ਪੋਲੀਟੀਕਲ ਹਾਲਤ ਐਸੀ ਹੋ ਜਾਏ ਭਈ ਤੂੰ ਫਿਰ ਨਾਮ ਛੱਡ ਕੇ ਹਰ ਵੇਲੇ ਅਖਬਾਰ ਪੜ੍ਹਦੇ ਰਹੇਗਾ ਵੀ ਰੱਤ ਪੀਣੀ ਰਾਜੇ ਹੋਵੇਂ ਜੇ ਤੇਰੇ ਮੁਲਕ ਦੀ ਹਾਲਤ ਠੀਕ ਨਹੀਂ ਤੂੰ ਹਰ ਵੇਲੇ ਫਿਰ ਮੁਲਕ ਦੀਆਂ ਗੱਲਾਂ ਕਰੇਗਾ ਕਿ ਨਾਮ ਜਪੇਗਾ ਅੱਤਵਾਦੀਆਂ ਦੇ ਗੱਲਾਂ ਕਰੇਗਾ ਜਿਉਂ ਜੀ ਰੱਤ ਪੀਣੇ ਰਾਜੇ ਸਿਰੇ ਉੱਪਰੇ ਰੱਖੇ ਐਵੇਂ ਜਾਪੇ ਪਾਓ ਵੀ ਜੇ ਮੁਲਕ ਦੇ ਸਾਰਾ ਸਿਸਟਮ ਹੀ ਵਿਗੜਿਆ ਹੋਵੇ ਪੋਲੀਟੀਕਲ ਇੰਨਾ ਖਰਾਬ ਦੇਸ਼ ਚ ਹਾਲ ਹੋ ਰਹੇ ਤੂੰ ਫਿਰ ਉਸ ਦੁਬਦਾ ਚ ਪੈ ਜਾਏਗਾ ਉਹਨਾਂ ਦਾ ਹਾਲ ਪੜਿਆ ਕਰੇਗਾ ਕਿ ਕੀ ਕਰਿਆ ਕਰੇਗਾ ਮਹਾਰਾਜ ਨਾ ਆਹ ਵੀ ਪਹਿਲੂ ਮੋਹਰੇ ਲਿਆਂਦਾ
ਰੱਤ ਪੀਣੇ
ਰੱਤ ਪੀਣੇ ਆ ਮਿਨਿਸਟਰ ਰੱਤ ਪੀਣੇ ਹੀ ਹੈ ਉਹ ਸਾਡੇ ਲਾਹੌਰ ਚ ਸ਼ਹਾਬਦੀਨ ਹੁੰਦਾ ਸੀ ਉਹਨੇ ਚੌਧਰੀ ਨਾਲ ਇਲੈਕਸ਼ਨ ਲੜਨੀ ਮਿਊਨਸਪੈਲਿਟੀ ਦੀ ਉਹ ਸ਼ਹਾਬਦੀਨ ਨਾਲ ਅਸੀਂ ਆਪ ਦੇਖੇ ਛੋਟੇ ਹੁੰਦੇ ਉਹਨੇ ਦੇਗਾਂ ਚਾੜ ਦੇਣੀਆਂ ਸਾਰਿਆਂ ਨੂੰ ਬੁਲਾ ਲੈਣਾ ਜਿੰਨੇ ਮੁਸਲਮਾਨ ਹੋਣੇ ਸਾਰੇ ਬੈਠੇ ਹੋਣੇ ਉਹਨੇ ਜੀ ਜਰਦਾ ਪਲਾ ਐਨ ਛਕਾਈ ਜਾਣਾ ਨਾਲੇ ਹਰ ਇੱਕ ਨੂੰ ਕਹਿਣਾ ਅੱਜ ਤੁਸੀਂ ਸਾਰੇ ਮੇਰੇ ਜਵਾਈ ਹੋ ਉਹ ਅਸੀਂ ਕਹਿਣਾ ਇਹ ਚੌਧਰੀ ਕੀ ਕਹਿ ਰਿਹਾ ਹਾਂ ਮੈਂ ਇਸ ਤੋਂ ਕੱਲ ਆਉਣਾ ਰੱਤ ਪੀਣੇ ਰਾਜੇ ਹੁਣ ਅੱਜ ਤੁਸੀਂ ਸਾਰੇ ਮੇਰੇ ਜਵਾਈ ਹੋ ਉਹਨਾਂ ਨਾਲ ਬੜੇ ਜੜਦੇ ਖਾਣੇ ਜਦੋਂ ਖਾ ਖੁ ਕੇ ਹਟ ਜਾਣਾ ਕਹਿੰਦਾ ਜਿੱਦਣ ਮੈਂ ਬਣ ਗਿਆ ਨਾ ਫਿਰ ਤੁਹਾਡੇ ਮੈਂ ਕੱਲੇ ਕੱਲੇ ਦਾ ਮੈਂ ਜਵਾਈ ਬਣੂੰਗਾ ਪਹਿਲਾਂ ਵੋਟਾਂ ਲੈ ਕੇ ਹੱਥ ਜੋੜ ਕੇ ਪਾਉਣਗੇ ਘਰ ਘਰ ਆਉਣਗੇ ਜੀ ਤੇ ਜਦੋਂ ਉਹ ਬਣ ਜਾਂਦੇ ਆ ਉਦੋਂ ਰੱਤ ਪੀਣੇ ਰਾਜੇ ਹੋਵੇ ਰੱਤ ਪੀਣੇ ਰਾਜੇ ਹੋਵੇ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਤ ਪੀਣੇ ਰਾਜੇ ਸਿਰੇ ਰੱਖੀਏ ਬਾਬਾ ਨਾਨਕ ਹੈ ਕਿਸੇ ਇੰਨਾ ਚਾਹ ਨਾਮ ਜਪਣ ਦਾ ਇੰਨਾ ਉਹਦੀ ਬਾਣੀ ਚੋਂ ਕਮਾਲ ਹੈ ਔਰ ਅਸੀਂ ਵੀ ਸਾਰੀ ਸਿੱਖੀ ਐਸੀ ਹੈ ਵੀ ਬਾਕੀ ਸਭ ਕੁਝ ਕਰੀ ਚੱਲੂ ਪਰ ਜੋ ਬਾਬਾ ਨਾਮ ਜਪਣ ਵਾਲੀ ਗੱਲ ਕਹਿੰਦਾ ਉਹਦੇ ਤੇ ਟੀਕੇ ਲਿਖਣ ਵਾਲੀ ਸਾਰੀ ਉਹਦੇ ਤੂੰ ਤਿਲਕ ਜਾਵਾਂ ਉਹ ਹਾਂ ਜੀ ਇਹ ਵੀ ਤੇ ਜ਼ਰੂਰੀ ਹੈ ਪਰ ਆਹ ਵੀ ਤੇ ਜਿਹੜਾ ਕੰਮ ਸਾਰੇ ਚੱਲ ਰਿਹਾ ਇਹ ਵੀ ਤੇ ਕਰਨਾ ਹੀ ਹੈ ਨਾ ਆਹ ਮਹਾਰਾਜ ਕਹਿੰਦਾ
ਤੂੰ ਹੈ
ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਲੈ ਹੁਣ ਤੈਨੂੰ ਮੈਂ ਬਹੁਤ ਵੱਡਾ ਜੋਗੀ ਬਣਾ ਦਿੰਦਾ ਤੈਨੂੰ ਬਰਫਾਂ ਦੇ ਵਿੱਚ ਭੇਜ ਕੇ ਤੇਰੇ ਕੱਪੜੇ ਮੈਂ ਅੱਗ ਦੇ ਬਣਾ ਦਵਾਂ ਜਿਹੜਾ ਤੈਨੂੰ ਪਾਲਾ ਨਾ ਲੱਗੇ ਹੁਣ ਬੜੇ ਬੜੇ ਤਪੱਸਵੀਆਂ ਦੀ ਮਹਾਰਾਜ ਖਲ ਲਾਉਣ ਲੱਗੇ ਵੀ ਜੇ ਅੱਗੇ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਤੇ ਉਹ ਹਵਾ ਦੇ ਹੀ ਆਸਰੇ ਜੀਂਦੇ ਹੋ ਉਹਨਾਂ ਨੂੰ ਖਾਣ ਦੀ ਵੀ ਨਾ ਲੋੜ ਹੋਵੇ
ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ
ਹੈ
ਤੇ ਫਿਰ ਤੇਰੇ ਆਲੇ ਦੁਆਲੇ ਮੈਂ ਸੁਰਗਾਂ ਦੀਆਂ ਮੋਹਣੀਆਂ ਇਸਤਰੀਆਂ ਨਾਚ ਕਰਦੀਆਂ ਹੁਣ ਤੇਰੇ ਸਾਹਮਣੇ ਫਿਰ ਤੂੰ ਨਾਮ ਜਪਣਾ ਛੱਡ ਦੇਗਾ
ਆਹਾ
ਕਿੱਥੇ ਪਹੁੰਚੇ ਮਹਾਰਾਜ ਇਹ ਅੱਗੀ ਪਾਲਾ ਕੱਪੜ ਕੋਈ ਹੈ ਨਹੀਂ ਸਭ ਕੁਝ ਹੈ ਜੋ ਲਿਖਿਆ ਹੈ ਪਰ ਗੁਰਸਿੱਖੇ ਨਾ ਤੂੰ ਵੀ ਉੱਤੇ ਚੜ ਜਾਂਦਾ ਹੈ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨੇ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨੇ ਉਹ ਇੱਕ ਸਾਰੀਆਂ ਜਾਣ ਵਾਲੀਆਂ ਚੀਜ਼ਾਂ ਨਾਨਕ ਸਭ ਕਿਉਂ ਮਹਾਰਾਜ ਨੇ ਜਪ ਬਾਣੀ ਚ ਕਿਹਾ ਸਵਸਥ ਆਖੇ ਬਾਣੀ ਭਾਲੀ ਸੱਤੇ ਸੁਹਾ ਸਦਾ ਮਨ ਚਾਏ ਸੱਤੇ ਸੁਹਾ ਸਦਾ ਮਨ ਚਾਏ ਸਵਸਥ ਆਖੇ ਸਵਸਥ ਆਖੇ ਭਾਈ ਭੰਡਾ ਬਿਨ ਗੁਣ ਕੀਤੇ ਫਿਰ ਭਗਤੇ ਨਾ ਹੋ ਆਸ ਲਫ਼ਜ਼ ਮਹਾਰਾਜ ਦਾ ਆਪਣਾ ਇਹਨਾਂ ਨੇ ਟੀਕੇ ਵਾਲਿਆਂ ਨਾਲ ਆਸ ਦਾ ਮਤਲਬ ਕਰ ਦਿੱਤਾ ਮਾਇਆ ਜਪ ਬਾਣੀ ਦਾ ਪਾਠ ਕਰਦੇ ਆ ਆਸ ਬੜਾ ਅਜੀਬ ਲਫ਼ਜ਼ ਹੈ ਮਹਾਰਾਜ ਕਹਿੰਦਾ ਆਸ ਭਗਤੀ ਹੈ ਹਿੰਦੂ ਸਵਸਥ ਆਸ ਜੈ ਜੈਕਾਰ ਕਰਦੇ ਸੀ ਮੈਂ ਕਹਿੰਦੀ ਜੈ ਜੈਕਾਰ ਕਰਦਾ ਸਵਸਥ ਕਹਿੰਦੇ ਜੈ ਜੈਕਾਰ ਕਰਨ ਨੂੰ ਆਥੇ ਮੈਂ ਭਗਤੀ ਕਰਦਾ ਉਹ ਹੀ ਮੇਰੀ ਜੈ ਜੈਕਾਰ ਆ ਰੱਬ ਦੀ ਆਰ ਆਸਣ ਦੀ ਦਾਤਾ
ਕਰਤਾ
ਸਿੱਖਣਾ ਕੀ ਹੈ? ਸ਼ਬਦ ਦੀ ਕਮਾਈ ਕਰਨੀ ਹੋਰ ਇੱਕ ਸਿੱਖਣਾ ਕਿ ਤੁਹਾਡਾ ਵੀ ਸਾਰਾ ਇਹਦੇ ਮਿਹਨੇ ਸਿੱਖੋ ਜੀ ਸ਼ਬਦ ਦੇ ਸਾਰਾ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਦੀ ਟੇਕ ਕੀ ਹੈ? ਤਾਂ ਗੁਰ ਤਾਂ ਗੁਰ ਕਾ ਸ਼ਬਦ
ਫਿਰਨ ਮਿੱਟੇ ਨਿਤ ਨੇ
ਅਮਾਨ ਕਿਉਂ ਰੱਖੀਐ ਦਿੱਤੀ ਹੂੰ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਪਰਾਈ ਅਮਾਨ ਕਿਉਂ ਰੱਖੀਐ ਦਿੱਤੀ ਹੂੰ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸੇ ਮਾਣਕ ਪਾਇਆ ਘਰੇ ਕਹੇ ਵੇਚਣ ਜਾਏ ਉਹਨਾਂ ਪਰਖ ਨਾ ਆਵੇ ਅੱਡ ਨਾ ਪੱਲੇ ਪਾਏ ਜੇ ਆਪ ਪਰਖ ਨਾ ਆਵੇ ਤਾਂ ਪਾਰਖੀਆਂ ਥਾਵੋਂ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹਿ ਨੌ ਨਿਧ ਪੱਲੇ ਪਾਏ ਘਰੇ ਹੁੰਦੇ ਧਨ ਜਗ ਭੁੱਖਾ ਮਵਾ ਬੇਨ ਸਤਿਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਾਨੇ ਤਨ ਵਸੈ ਤਿੱਥੇ ਸੋਗ ਵਿਯੋਗ ਨਾ ਕੋਏ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਹਾਏ ਨਾਨਕ ਬਿਨ ਬੂਜੇ ਕਿਨੇ ਨਾ ਪਾਇਓ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨੇ ਆਨੰਦ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੇ ਕਦੋਂ ਜੇ ਆਪੇ ਮੇਲੇ ਕਰਤਾਰੇ ਅੰਤਰੇ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁੱਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰੇ ਰੱਖਾਂ ਉਰ ਧਾਰੇ ਮਨਮੁਖ ਤਿੰਨ ਕੀ ਬਖੀਲੀ ਕੇ ਕਰੇ ਜੇ ਸੱਚੇ ਸ਼ਬਦੇ ਸਵਾਰੇ ਉਹਨਾਂ ਦੀ ਆਪ ਪਤ ਰੱਖੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਪਏ ਮੁਖ ਊਜਲ ਦਰਬਾਰੇ ਪੌੜੀ ਇਸਤਰੀ ਪੁਰਖੇ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲੱਤਰ ਨਿਤ ਵੇਖੇ ਵਿਗਸੇ ਮੋਹੇ ਮਾਇਆ ਦੇਸੇ ਪ੍ਰਦੇਸੇ ਧਨ ਚੁਰਾਏ ਆਣ ਮੋਹੇ ਪਾਇਆ ਅੰਤ ਹੋਵੇ ਵੈਰ ਵਿਰੋਧ ਕੋ ਸਕੇ ਨਾ ਛਡਾਇਆ ਨਾਨਕ ਵਿਣ ਨਾਮੇ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ ਨਾਨਕ ਵਿਣ ਨਾਮੇ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਹਿਲੀ ਪੌੜੀ ਦਾ ਅਗਲੀ ਪੌੜੀ ਨਾਲ ਕਨੈਕਸ਼ਨ ਹੋਏਗਾ, ਅਗਲੀ ਦਾ ਉੱਥੋਂ ਅਗਲੀ ਨਾਲ। ਇਹ ਬੜਾ ਸਿਲਸਿਲੇਵਾਰ ਮਜ਼ਬੂਨ ਹੈ ਸਾਰੀ ਵਾਰ। ਮਤ ਸਮਝੋ ਵੀ ਇੱਕ ਪੌੜੀ ਤੋਂ ਬਾਅਦ ਜਿਹੜੀ ਅਗਲੀ ਪੌੜੀ ਹੈ ਉਹ ਜਿੱਦਾਂ ਜੀ ਚ ਆਇਆ ਲਿਖ ਦਿੱਤੀ, ਨਹੀਂ। ਪਹਿਲੀ ਪੌੜੀ ਸੀ ਗਿਆਨ ਵੀ ਉਹਨੇ ਆਪਣਾ ਆਪ ਆਪੇ ਬਣਾਇਆ। ਦੂਜੀ ਚੀਜ਼ ਉਹਨੇ ਰਚਨਾ ਕੀਤੀ ਨਾਮ ਦੀ, ਤੇ ਜੇ ਸਭ ਕੁਛ ਇਹ ਦੇਖਣਾ ਤੈਨੂੰ ਜਿੰਦ ਦੇਣ ਵਾਲਾ ਵੀ ਉਹੋ ਹੀ ਹੈ, ਤੇ ਤੂੰ ਆਪਣੇ ਮਨ ਦਾ ਆਸਣ ਲਵਾ ਤੇ ਅੰਦਰ ਚਾਹ ਨਾ ਤੂੰ ਉਹਨੂੰ ਜਪ, ਤੈਨੂੰ ਸਭ ਕੁਛ ਹੀ ਉਹਦੀ ਕੁਦਰਤ ਦਾ ਪਤਾ ਲੱਗ ਜਾਊ। ਇਸ ਕਰਕੇ ਪਹਿਲੀ ਪੌੜੀ ਦੱਸੀ ਵੀ ਉਹਨੇ ਆਪਣਾ ਆਪ ਬਣਾਇਆ, ਤੇ ਦੂਸਰੀ ਨਾਮ ਦੀ ਰਚਨਾ ਕੀਤੀ ਕੁਦਰਤ। ਹੁਣ ਬਣਾਉਣ ਲੱਗਾ ਜੀ ਜੰਤ, ਉਹਨੇ ਫਿਰ ਕੀ ਕੀਤਾ, ਉਹਨੇ ਫਿਰ ਇਸ ਦੇ ਵਿੱਚ ਪਹਿਲਾਂ ਤੇ ਆਪਣਾ ਆਪ ਬਣਾਇਆ, ਆਪ ਹੀ ਸਾਜਿਆ ਸੀ ਉਹਨੇ, ਫਿਰ ਉਹਨੇ ਨਾਂ ਦੀ ਰਚਨਾ ਕੀਤੀ, ਤੇ ਫਿਰ ਉਹਨੇ ਕੀ ਬਣਾਇਆ, ਇਹ ਨਾਨਕ ਜੀ ਉਪਾਏ ਹੈ, ਨਾਨਕ ਜੀ ਉਪਾਏ ਹੈ, ਲਿਖਣਾ ਜ਼ਮੀਨ ਦੇ ਉੱਤੇ ਧਰਤੀ ਦੇ ਉੱਤੇ ਲਾਈਫ ਭੇਜੀ, ਜੀਵ ਬਣਾਏ, ਔਰ ਫਿਰ ਜੀ ਇੰਨੇ ਬਣਾਏ ਉਹਨਾਂ ਨੂੰ ਕੰਟਰੋਲ ਕਰਨ ਨੂੰ ਇੱਕ ਕੰਟਰੋਲ ਰੂਮ ਰੱਖਿਆ। ਉਹ ਜੋ ਕੰਟਰੋਲ ਰੂਮ ਸੀ ਉਹ ਸੀ ਧਰਮ ਰਾਜ ਦੀ ਕਚਹਿਰੀ ਤੇ ਧਰਮ ਰਾਜ ਲਿਖਣਾ ਵੈ ਜਨਤਾ ਦੀ ਸਭ, ਕਿਉਂਕਿ ਚਾਰ ਜੂਨੇ ਇਸ ਧਰਤੀ ਤੇ ਹੈ, ਅੰਡਜ ਜੇਰਜ ਸੇਤ ਅਜ ਉਤਪੁਜ ਇਨ੍ਹਾਂ ਚੋਂ ਜੂਨਾਂ ਚ ਜਿੰਨੇ ਜੀਵ ਸੀ ਉਨ੍ਹਾਂ ਦੇ ਕਰਮ ਕਾਂਡ ਉਨ੍ਹਾਂ ਦਾ ਜੋ ਕਰਤੂਤ ਜੋ ਕੁਛ ਉਨ੍ਹਾਂ ਨਾਲ ਕਰਨਾ ਸੀ ਉਹਦੇ ਕੰਟਰੋਲ ਲਈ ਫਿਰ ਇੱਕ ਕੰਟਰੋਲ ਰੂਮ ਬਣਾਇਆ ਉਹਨੂੰ ਇੱਕ ਕਿਸਮ ਦਾ ਟਰਾਂਜੀਸ਼ਨ ਕੈਂਪ ਕਹਿ ਲਓ ਕਿ ਜਿਹੜੀਆਂ ਜੀਵਾਂ ਚੋਂ ਆਤਮਾ ਨਿਕਲ ਕੇ ਜੀਵ ਅੱਗੇ ਜਾਣਗੇ ਉਹ ਇੱਕ ਥਾਂ ਪਹਿਲਾਂ ਇਕੱਠੇ ਹੁੰਦੇ ਹੈ ਜਿੱਥੇ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਉਹ ਟਰਾਂਜੀਸ਼ਨ ਕੈਂਪ ਆ ਉੱਥੋਂ ਬਾਅਦ ਫਿਰ ਧਰਮਰਾਜ ਜਿਹੜਾ ਬਹਾਲਿਆ ਹੈ ਉਹ ਫਿਰ ਗਾਂ ਜੂਨਾਂ ਚ ਭੇਜਦਾ ਕਿੱਧਰ ਭੇਜਦਾ ਹੈ ਇਸ ਕਰਕੇ ਸਾਰਿਆਂ ਹੀ ਅਗਲੀ ਪੌੜੀ ਚ ਮਹਾਰਾਜ ਨੇ ਸਾਫ਼ ਕਰ ਦਿੱਤਾ ਕਿ ਨਾਨਕ ਜੀਉ ਅਪਾਇਕ ਹੈ ਲਿਖੇ ਨਾਮ ਹੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚੇ ਨਿਬੜੈ ਉੱਥੇ ਸੱਚੇ ਦਾ ਜਾ ਕੇ ਫਿਰ ਸੱਚ ਨਿਬੜਦਾ ਹੈ ਉਹ ਧਰਮਰਾਜ ਨੂੰ ਇੱਕੋ ਹੀ ਹੁਕਮ ਹੈ ਕਿ ਸਭ ਤੋਂ ਜਿਹੜੀ ਤੂੰ ਚੀਜ਼ ਵਾਚਣੀ ਹੈ ਉਹ ਵਾਚ ਪਈ ਕਿਸੇ ਨਾਲ ਨਾਮ ਕਿੰਨਾ ਕੁ ਜਪਿਆ ਹੈ ਉਹ ਨਾਮ ਨੂੰ ਲਿਖਦਾ ਹੈ ਬਾਕੀ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਉਸ ਦਰਗਾਹ ਦੇ ਵਿੱਚ ਜਾਂ ਉਸ ਜਿੱਥੇ ਉਹ ਕੰਟਰੋਲ ਰੂਮ ਹੈ ਸਾਰਾ ਜਿੱਥੇ ਧਰਮਰਾਜ ਬੈਠਾ ਤੇ ਸਭ ਕੁਛ ਉਹ ਜਿਹਨੂੰ ਮੁਸਲਮਾਨ ਅਜ਼ਰਾਈਲ ਫਰਿਸ਼ਤਾ ਵੀ ਕਹਿੰਦੇ ਹੈ ਸਾਰਿਆਂ ਨੇ ਮੰਨਿਆ ਹੈ ਵੀ ਧਰਮ ਖੰਡ ਜਿਹੜਾ ਹੈ ਇਹ ਹੈ ਹੀ ਧਰਮਰਾਜ ਦਾ ਕਿਉਂ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਉੱਥੇ ਕੀ ਹੁੰਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਿਨ ਪੰਚ ਪ੍ਰਵਾਨ ਜਿਹੜੇ ਸੁਣਿਆ ਤੇ ਮੰਨਿਆ ਦੀ ਅਵਸਥਾ ਲੰਘ ਜਾਂਦੇ ਹਨ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਉੱਥੇ ਉਹਨਾਂ ਦੀ ਉਹਨਾਂ ਦਾ ਸਾਰਾ ਸਭ ਤੋਂ ਵੱਡੀ ਇੱਜ਼ਤ ਹੁੰਦੀ ਤੇ ਉਹ ਤਿੱਥੇ ਪੰਚ ਪ੍ਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ ਜਿਨ੍ਹਾਂ ਦੇ ਉੱਤੇ ਮੱਥੇ ਦੇ ਜਾਂ ਜਿਨ੍ਹਾਂ ਨੂੰ ਨਾਮ ਜਪਣ ਵਾਲਾ ਵੀਜ਼ਾ ਮਿਲ ਜਾਂਦਾ ਹੈ ਨਿਸ਼ਾਨ ਦਾ ਮਤਲਬ ਹੈ ਵੀਜ਼ਾ ਮਿਲਣਾ ਜਿਸੇ ਕਿਸ ਤਰ੍ਹਾਂ ਮੁਲਕ ਚ ਐਂਟਰ ਹੋਣਾ ਹੋਏ ਤੇ ਉਹਦਾ ਵੀਜ਼ਾ ਲੈਣਾ ਪੈਂਦਾ ਇਸ ਤਰ੍ਹਾਂ ਇਸ ਧਰਤੀ ਤੇ ਜਿਹੜੇ ਬੰਦੇ ਨਾਮ ਜਪ ਲੈਂਦੇ ਆ ਉਹਨਾਂ ਨੂੰ ਇੱਕ ਵੀਜ਼ਾ ਮਿਲ ਜਾਂਦਾ ਨਾਮ ਦਾ ਨਿਸ਼ਾਨ ਹੈ ਉਹਨੂੰ ਨਿਸ਼ਾਨ ਕਿਹਾ ਸਾਚੀ ਦਰਗੇ ਕਾ ਨਿਸ਼ਾਨ ਸੋ ਉੱਥੇ ਪੰਜ ਕੱਚ ਪਕਾਈ ਉੱਥੇ ਪਾਏ ਉੱਥੇ ਜਾ ਕੇ ਪਤਾ ਲੱਗਦਾ ਵੀ ਕਿੰਨਾ ਕੁ ਕਿਹੜਾ ਕੱਚਾ ਤੇ ਕਿਹੜਾ ਪੱਕਾ ਸੰਤ ਹੈ ਇੱਥੇ ਤਾਂ ਸੰਤ ਗੁਹਾ ਲੈਣਗੇ ਅੱਗੇ ਜਾ ਕੇ ਪਤਾ ਲੱਗੂ ਵੀ ਕਿੰਨਾ ਕੁ ਕੱਚ ਹੈ ਕਿ ਕਿੰਨਾ ਕੁ ਪਿੱਚ ਹੈ ਤੇ ਕਿੰਨਾ ਕੁ ਪੱਕਾ ਕੋਈ ਕੱਚ ਪਕਾਈ ਉੱਥੇ ਪਾਏ ਬਾਬਾ ਨਾਨਕ ਕਹਿੰਦਾ ਮੈਂ ਤੇ ਗਿਆ ਨਾਨਕ ਗਿਆ ਤੂੰ ਵੀ ਜਪ ਕੇ ਜਾ ਕੇ ਦੇਖ ਲੈ ਜਾਪੇ ਜਾਏ ਤੂੰ ਜਪ ਕੇ ਉੱਥੇ ਜਾ ਸਕਦਾ ਹੋਰ ਕੋਈ ਕਰਮ ਕਾਂਡ ਦਾ ਤਰੀਕਾ ਨਹੀਂ ਜਿਹੜਾ ਉੱਥੇ ਤੱਕ ਪਹੁੰਚ ਸਕਦਾ ਨਾਨਕ ਗਿਆ ਜਾਪੇ ਜਾਏ ਇਸ ਕਰਕੇ ਜਪ ਕੇ ਤੂੰ ਉੱਥੇ ਜਾਏਗਾ ਉੱਥੇ ਧਰਮਰਾਜ ਦੇ ਹਜ਼ੂਰ ਸਾਰੀ ਜੋ ਚੀਜ਼ ਵਰਤਦੀ ਹੈ ਉੱਥੇ ਮਹਾਰਾਜ ਨੇ ਇਸ ਪੌੜੀ ਚ ਸਾਫ਼ ਹੀ ਲਿਖ ਦਿੱਤਾ ਵੀ ਨਾਨਕ ਜੀ ਉਪਾਏ ਕਹਿ ਲਿਖੇ ਨਾਮ ਹੈ ਧਰਮ ਬਹਾਲਿਆ ਪਹਿਲਾਂ ਉਹਨੇ ਆਪਣਾ ਆਪ ਬਣਾਇਆ ਫਿਰ ਉਹਨੇ ਨਾਮ ਦੀ ਰਚਨਾ ਕੀਤੀ ਫਿਰ ਉਹਨੇ ਆ ਕੁਦਰਤ ਬਣਾਈ ਕੁਦਰਤ ਬਣਾ ਕੇ ਉਹਦੇ ਵਿੱਚ ਫਿਰ ਲਾਈਫ ਪਾਈ ਜੀਵ ਜੰਤ ਆਏ ਉਹਨਾਂ ਜੀਵ ਜੰਤਾਂ ਦਾ ਸਾਰਿਆਂ ਦਾ ਕੰਟਰੋਲ ਕਰਨ ਲਈ ਪੌੜੀ ਦੀ ਅਖੀਰਲੀ ਲਾਈਨ ਲਾਈ ਜਿਹੜੀ ਕਿ ਰਹਾਉ ਹੁੰਦੀ ਪੌੜੀ ਦਾ ਉਹ ਲਿਖਿਆ ਲਿਖ ਨਾਮ ਹੈ ਧਰਮ ਲਿਖ ਨਾਮ ਹੈ ਧਰਮ ਲਿਖੇ ਨਾਮ ਨਾਨਕ ਜੀ ਉਪਾਇਕ ਹੈ ਲਿਖ ਨਾਮ ਹੈ ਧਰਮ ਬਹਾਲਿਆ ਨਾਨਕ ਜੀ ਉਪਾਇਕ ਲਿਖ ਨਾਮ ਹੈ ਧਰਮ ਬਹਾਲਿਆ ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਨਾਨਕ ਜੀ ਉਪਾਏ ਕਹਿ ਲਿਖਣਾ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਕਤ ਕਦੇ ਜਗਮਾ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਕਤ ਕਦੇ ਜਗਮਾ ਕਿਆ ਪ੍ਰਤੱਖ ਹੈ ਉੱਥੇ ਕਿਉਂ ਲੱਗਾ ਕਤਾਰਾਂ ਬਣੀਆਂ ਪਈਆਂ ਉਹਨਾਂ 'ਚ ਜੇ ਕੋਈ ਉਹੋ ਜਿਹਾ ਘੁਸੜ ਜਾਂਦਾ ਹੈ ਨਾ ਗਲਤੀ ਨਾਲ, ਇੱਕ ਤੇ ਨਿਸ਼ਾਨ ਵਾਲਿਆਂ ਦੀ, ਨਾਮ ਜਪਣ ਵਾਲਿਆਂ ਦੀ ਲਾਈਨ ਹੈ, ਉਹਨਾਂ ਦੇ ਵਿੱਚ ਕਈ ਦੂਸਰੇ ਘੁਸੜ ਜਾਂਦੇ ਆ। ਉਹ ਮਹਾਰਾਜ ਕਹਿੰਦੇ ਉਹਨਾਂ ਦੇ ਐਨ ਪਹਿਰੇਦਾਰ ਤਿਆਰ ਹੁੰਦੇ, ਉਹ ਕਹਿੰਦੇ ਆਹ ਕੌਣ ਆ ਵਿੱਚ ਵੜ ਗਿਆ ਹੋਇਆ। ਚੁਣ ਵੱਖ ਕੱਢੇ ਜਜਮਾਲਿਆ, ਚੁਣ ਵੱਖ ਕੱਢੇ ਜਜਮਾਲਿਆ, ਚੁਣ ਵੱਖ ਕੱਢੇ ਜਜਮਾਲਿਆ, ਚੁਣ ਵੱਖ ਕੱਢੇ ਜਜਮਾਲਿਆ। ਓਏ ਆਹ ਆਹ ਵਿੱਚ ਕਿਹੜੇ ਬੜੇ ਆਉਂਦੇ ਆ, ਤੇਰੇ ਨਾ ਹੀ ਰੱਤੇ ਸੇ ਜਿਣ ਗਏ, ਉਹ ਥਾਂ ਨਾ ਪਾਏ ਨੂੰ ਕੂੜਿਆ। ਉਹ ਕਹਿੰਦੇ ਇਹਨਾਂ ਨੂੰ ਕੱਢੋ, ਇਹਨਾਂ ਨੂੰ ਕਾਲਾ ਮੂੰਹ ਕਰਕੇ ਤੇ ਦੁਰਗ ਚ ਭੇਜੋ। ਪਾਣੀ ਸੱਤੋ ਸੱਤ ਹੈ, ਇਹਦੇ ਚ ਕੋਈ ਤਖਾਈਅਲ ਨਹੀਂ ਹੈ, ਕੋਈ ਪੋਇਟਰੀ ਵਾਂਗੂ ਉਡਾਨ ਨਹੀਂ ਹੈ, ਵੀ ਇਹ ਆਈਡੀਓਲੋਜੀ ਨਹੀਂ ਹੈ ਮਹਾਰਾਜ ਦੀ ਬਾਣੀ, ਇਹ ਸੱਚ ਹੀ ਸੱਚ ਹੈ। ਜੋ ਅੱਗੇ ਵਰਤ ਰਿਹਾ ਇਹ ਹੁਣ ਰੋ ਕਿੰਨੇ ਕੁ ਸਾਲਾਂ ਤੋਂ ਕਿੰਨੀ ਦੁਨੀਆਂ ਗਾਉਂਦੀ ਆ ਰਹੀ ਵਾਰ ਨੂੰ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵਾਰ ਕੀ ਕਹਿੰਦੀ। ਬਾਬਾ ਨਾਨਕ ਸੱਚ ਦੱਸ ਰਿਹਾ ਵੀ ਅੱਗੇ ਕੀ ਹੁੰਦਾ ਹੈ, ਮੌਤ ਦਾ ਜਦੋਂ ਮੌਤ ਆਉਂਦੀ ਹੈ ਉੱਥੋਂ ਬਾਅਦ ਅੱਗੇ ਕਿੱਥੇ ਕਿਹੜੇ ਟ੍ਰਾਂਜੀਸ਼ਨ ਕੈਂਪ 'ਚ ਜਾਂਦਾ ਹੈ, ਕਿਹੜਾ ਕੰਟਰੋਲ ਰੂਮ ਉਹ ਦੇਖਦਾ ਤੇ ਕਿੱਦਾਂ ਉੱਥੇ ਕਤਾਰਾਂ ਲੱਗੀਆਂ। ਉੱਥੇ ਸੱਚੇ ਹੀ ਸੱਚ ਨਿਭੜੇ, ਕਾਲੇ ਦੋਜ਼ਖ ਚਾਲਿਆ, ਇਹ ਦੋਜ਼ਖ ਹੋ ਨਹੀਂ ਆ ਕੋਈ ਨਰਕ ਜਾਂ ਸਾਰਾ 84 ਲੱਖ ਜੂਨਾ ਹੀ ਨਰਕ ਨੇ, ਜਿਤਨੇ ਨਰਕ ਸੋ ਮਨਮੁਖ ਭੋਗੇ 84 ਲੱਖ ਨਰਕ, ਇਹ ਵੀ ਨਰਕ ਹੀ ਹੈ ਜੂਨਾ ਚ ਆਉਣਾ। ਰਹਿਦਾ ਵੀ ਇੱਕ ਕੈਂਪ ਹੈ ਟ੍ਰਾਂਜੀਸ਼ਨ ਨਰਕ ਦਾ, ਲੇਕਿਨ ਜੂਨਾ ਨੂੰ ਵੀ ਨਰਕ ਕਹੇ ਆ। ਮੋਰੀ ਦੇ ਕੀੜੇ ਦੇਖੋ ਤੁਸੀਂ, ਗੰਦੀ ਨਾਲੀ ਦੇ ਜਿਹੜੇ ਕੀੜੇ ਆ, ਜੀਵ ਆ ਉਹ ਨਰਕ ਨਹੀਂ ਤੇ ਹੋਰ ਕੀ, ਉਹਨਾਂ ਨੂੰ ਫਿਰ ਉਹ ਨਰਕ 84 ਲੱਖ ਨਰਕ। ਜਿਤਨੇ ਨਰਕ ਸੋ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਇਸ ਕਰਕੇ ਜਿਹੜੇ ਸਾਰੇ ਨਰਕ ਵੀ ਹੈ, ਧਰਮਰਾਜ ਦੀ ਕਚਹਿਰੀ ਵੀ ਹੈ, ਉੱਥੇ ਆ ਸਭ ਕੁਛ ਨਕਸ਼ਾ ਬੰਨ ਦਿੱਤਾ, ਕਿੱਦਾਂ ਕਤਾਰਾਂ ਲੱਗੀਆਂ, ਕਿੱਦਾਂ ਸਭ ਕੁਛ ਹੁੰਦਾ, ਤੇ ਉੱਥੇ ਉਹਨਾਂ ਨੂੰ ਥਾਂ ਹੈ ਨੀ। ਧਰਮਰਾਜ ਕਾਹਦੇ ਲਈ ਬਹਾਲਿਆ, ਉਹ ਸਿਰਫ ਜਿਹੜੇ ਨਾਮ ਜਪਣ ਵਾਲੇ ਬੰਦੇ ਆ ਉਹਨਾਂ ਦੀ ਇੱਜ਼ਤ ਕਰਦਾ, ਉਹਨਾਂ ਦਾ ਸਭ ਕੁਛ ਕਰਦਾ। ਇਸ ਕਰਕੇ ਇਹ ਪੌੜੀ ਐਡੀ ਵੱਡੀ ਹੈ, ਇਹਦੀ ਸੱਚਾਈ ਖੋਲ ਕੇ ਮਹਾਰਾਜ ਨਾਲ ਰੱਖ ਦਿੱਤੀ ਹੈ। ਥਾਂ ਉਹਨਾਂ ਪਾਇਨ ਤੂਰਿਆ, ਕਾਲੇ ਤੋਂ ਜਿੱਤ ਜਾਂਦਿਆ, ਤੂੰ ਕਾਲੇ ਤੋਂ ਜਿੱਤ ਜਾਂਦਿਆ, ਨਾਏ ਰੱਤੇ ਸੇ ਜਣ ਤੇਰੇ, ਨਾਏ ਰੱਤੇ ਸੇ ਜਣ ਤੇਰੇ, ਨਾਏ ਰੱਤੇ ਸੇ ਜਣ ਹਾਰ ਗਏ ਜਿਹੜੇ ਮਾਇਆ ਨਾਲ ਠੱਗੇ ਗਏ, ਇੱਥੇ ਉੱਥੇ ਜਾ ਕੇ ਹਾਰ ਗਏ, ਹਾਰ ਗਏ ਸੇ ਠੱਗਣ ਲਿਖਨਾਵੇ ਧਰਮ ਬਹਾਲਿਆ, ਲਿਖਨਾਵੇ ਧਰਮ ਬਹਾਲਿਆ। ਭਈ ਉੱਥੇ ਧਰਮਰਾਜ ਦਾ ਕੋਈ ਐਸਾ ਸ਼ਬਦ ਮਿਲ ਸਕਦਾ ਹੈ ਜਿਹੜਾ ਸਾਨੂੰ ਕਲੀਅਰ ਕਰ ਸਕੇ ਭਈ ਉਹਨੂੰ ਧਰਮਰਾਜ ਨੂੰ ਕੀ ਹੁਕਮ ਹੈ। ਆਓ ਸ਼ਬਦ ਮਹੱਲੇ ਤੀਜੇ ਦਾ ਲਈਏ, ਜਿਹੜਾ ਕਪਾਟ ਖੋਲ ਕੇ ਰੱਖ ਦਿੰਦਾ ਵੀ ਉੱਥੇ ਕੀ ਵਰਤ ਰਿਹਾ। ਤੇ ਮਹੱਲਾ ਤੀਜਾ ਕਹਿੰਦਾ, ਮਨ ਮੇਰੇ ਨਾਮੇ ਰੱਤੇ ਸੁਖ ਰੱਖਿਓ, ਤੇਰੇ ਨਾਏ ਰੱਤੇ ਸੇ ਜਣ ਗਏ। ਇਸ ਕਰਕੇ ਜਿਹੜੇ ਨਾਮ ਨਾਲ ਰੱਤੇ ਹੈ ਉਹ ਉੱਥੇ ਉਹਨਾਂ ਦੀ ਕੀ ਹਾਲਤ ਹੈ। ਧਰਮ ਰਾਏ ਨੂੰ ਹੁਕਮ ਹੈ, ਵਹ ਸੱਚਾ ਧਰਮ ਵਿਚਾਰੇ ਲਾਈਨ ਖੁੱਲ ਗਈ ਹੋਣੀ ਬੈ ਲਿਖੇ ਨਾਮ ਹੈ ਧਰਮ ਬਹਾਲਿਆ ਧਰਮ ਰਾਜਾ ਬਹਾਲਿਆ ਹੀ ਸਿਰਫ ਨਾਮ ਜਪਣ ਵਾਲਿਆਂ ਦੀ ਸਹੂਲਤ ਲਈ ਜਾਂ ਉੱਥੇ ਉਹਨਾਂ ਦੀ ਕੁਛ ਪੁੱਛ ਹੈ ਬਾਕੀਆਂ ਦੀ ਕੋਈ ਪੁੱਛ ਨਹੀਂ ਇਸ ਕਰਕੇ ਮਹਾਰਾਜ ਸ਼ਬਦ ਇੱਥੋਂ ਸ਼ੁਰੂ ਕਰਦੇ ਨੇ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਪੌੜੀ ਚੱਲਣੀ ਹੈ ਉਹਦੇ ਨਾਲ ਪਹਿਲਾਂ ਸਲੋਕ ਚੱਲਣੇ ਹੈ ਸੱਚਾ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਇਸ ਕਰਕੇ ਅੱਜ ਸਭ ਹੀ ਸੱਚ ਹੀ ਸੱਚ ਡਿਸਕਸ ਹੋਣਾ ਇਸ ਕਰਕੇ ਮਹਾਰਾਜ ਸ਼ਬਦ ਇੱਥੋਂ ਸ਼ੁਰੂ ਕਰਦੇ ਨੇ ਮਹੱਲਾ ਤੀਜਾ ਹਰ ਜੀ ਸੱਚਾ ਇਹ